ਸਤਨਾਮ ਧੰਨਵਾਦ ਗੁਰੂ ਸਾਹਿਬ ਜੀਉ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾਂ ਜਬ ਗੁਰ ਬੋਲਹਿ ਤਬ ਵਿਸ਼ਮ ਹੋਏ ਜਾਇ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਇਹ ਵਿਸ਼ੇਸ਼ ਗੁਰਮਤਿ ਦੀਵਾਨ ਮਹਾਂਪੁਰਖਾਂ ਦੀ ਸਲਾਨਾ ਯਾਦ ਨੂੰ ਸਮਰਪਿਤ ਨੇ। ਹੁਣੇ ਹੀ ਸਨਮਾਨਯੋਗ ਭਾਈ ਪ੍ਰੀਤਮ ਸਿੰਘ ਜੀ ਹਜ਼ੂਰ ਦੇ ਇਸ ਬਚਨ ਨੂੰ ਕੀਰਤਨ ਰਾਹੀਂ ਸਾਨੂੰ ਵਾਰ ਵਾਰ ਦ੍ਰਿੜ ਕਰਾ ਰਹੇ ਸਨ, ਕੁਦਰਤ ਕੀਮ ਨਾ ਜਾਣੀਐ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹ। ਆਓ ਇਸ ਅੰਮ੍ਰਿਤ ਬਚਨ ਨੂੰ ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਸਕੀਏ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹੋ, ਬਖਸ਼ੋ ਆਸੀਸ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੇ ਅਖਰੀ ਅਰਥ ਭਾਵ ਅਰਥ ਬਿਲਕੁਲ ਸੁਖੈਨ ਨੇ। ਜਿਤਨੇ ਹੀ ਇਸ ਦੇ ਅਖਰੀ ਅਰਥ ਸੁਖੈਨ ਨੇ, ਉਨਾ ਹੀ ਸਾਰੀ ਜ਼ਿੰਦਗੀ ਵਿੱਚ ਇਸ ਤੁਕ ਨੂੰ ਕਮਾਉਣਾ ਇੱਕ ਬਿਖਮਕਾਰ ਹੈ। ਅਰਥ ਬੜੇ ਸੌਖੇ ਨੇ ਕਿ ਕਰ ਬੰਦੇ ਤੂੰ ਬੰਦਗੀ, ਐ ਇਨਸਾਨ ਤੂੰ ਬੰਦਗੀ ਕਰ, ਸਿਮਰਨ ਕਰ, ਤੇ ਇੱਥੇ ਵਕਤ ਕੋਈ 2 ਘੰਟੇ, ਕੋਈ 3 ਘੰਟੇ, ਕੋਈ 5-7 ਘੰਟੇ ਨਹੀਂ। ਜਿਚਰ ਘੱਟ ਮੈਂ ਸਾਹ, ਜਿੰਨੀ ਦੇਰ ਤੱਕ ਤੇਰੇ ਸਰੀਰ ਘੜੇ ਵਿੱਚ ਪਰਮਾਤਮਾ ਨੇ ਸਵਾਸ ਟਿਕਾਏ ਨੇ, ਤੇਰੇ ਤਨ ਵਿੱਚ ਸਵਾਸ ਨੇ, ਉਨੀ ਦੇਰ ਤੱਕ ਤੂੰ ਪਰਮਾਤਮਾ ਦੀ ਬੰਦਗੀ ਕਰੀ ਜਾ। ਇਹਦਾ ਮਤਲਬ ਕਿ ਜ਼ਿੰਦਗੀ ਦੇ ਐਸ ਜ਼ਿੰਦਗੀ ਦੇ ਦ੍ਰਿਸ਼ਟਮਾਨ ਜ਼ਿੰਦਗੀ ਦੇ ਅੰਤ ਤੱਕ ਤੂੰ ਪਰਮਾਤਮਾ ਦੀ ਬੰਦਗੀ ਕਰੀ ਜਾ। ਥੋੜੀ ਜੀ ਪਹਿਲਾਂ ਬੇਨਤੀ ਹੈ ਸਵਾਸਾਂ ਦੇ ਮੁਤਲਕ। ਸਰੀਰ 5 ਤੱਤਾਂ ਦਾ ਬਣਿਆ ਹੈ। ਪਿਛਲੇ ਦਿਨ ਇੱਕ ਅਰਜ਼ ਕਰਕੇ ਆਇਆ, ਇੱਕ ਤੁਕ ਅਸੀਂ ਸਾਰੇ ਪੜ੍ਹਨੇ ਆ। ਕੋਈ ਵੀ ਚੀਜ਼ ਆਪਾਂ ਖਰੀਦੀਏ ਉਹ ਲੀਕਵਿਡ ਹੋਵੇ ਤੇ ਉਸ ਚੀਜ਼ ਨੂੰ ਟਿਕਾਉਣ ਵਾਸਤੇ ਬਰਤਨ ਪਹਿਲਾਂ ਅਤ ਜ਼ਰੂਰੀ ਹੈ। ਮੰਨ ਲਓ ਪਾਣੀ ਹੈ ਤੇ ਪਾਣੀ ਲੈਣ ਜਾਈਏ ਤੇ ਪਾਣੀ ਨੂੰ ਟਿਕਾਉਣ ਵਾਸਤੇ ਕੋਈ ਭਾਂਡਾ ਹੋਣਾ ਅਤ ਜ਼ਰੂਰੀ ਹੈ। ਜੇਕਰ ਕੋਈ ਕਹੇ ਵੀ ਤੁਸੀਂ ਪਾਣੀ ਦੇ ਕੋਲ ਜਾਓ, ਪਾਣੀ ਆਪਣੇ ਆਪ ਵਿੱਚੋਂ ਆਪ ਹੀ ਭਾਂਡਾ ਪੈਦਾ ਕਰ ਲਏਗਾ, ਇਹ ਅਸੰਭਵ ਹੈ ਕਿ ਜੇ ਖੂਹ ਦਾ ਪਾਣੀ, ਨਲਕੇ ਦਾ ਪਾਣੀ, ਕਿਸੇ ਥਾਂ ਤੋਂ ਵੀ ਪਾਣੀ ਲੈਣਾ ਹੈ, ਉਹਦੇ ਲਈ ਪਹਿਲੀ ਸ਼ਰਤ ਇਹ ਵੇ ਕਿ ਜਿਸ ਵਿੱਚ ਪਾਣੀ ਟਿਕਾਣਾ ਉਹ ਭਾਂਡਾ ਬੰਦੇ ਦੇ ਕੋਲ ਹੋਣਾ ਚਾਹੀਦਾ ਹੈ। ਜੇ ਭਾਂਡਾ ਨਹੀਂ ਤੇ ਆਪਾਂ ਹੱਥਾਂ ਦੀ ਓਕ ਬਣਾਉਂਦੇ ਹਾਂ, ਬੁੱਕ। ਅਸੀਂ ਬੁੱਕ ਵਿੱਚ ਪਾਣੀ ਟਿਕਾਂਗੇ, ਪਰ ਯਾਦ ਰੱਖੋ ਕਿ ਪਾਣੀ ਨੂੰ ਟਿਕਾਉਣ ਵਾਸਤੇ ਬਰਤਨ ਹੋਣਾ ਅਤ ਲਾਜ਼ਮੀ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਖਸ਼ਿਸ਼ ਕੀਤੀ ਤੇ ਹੈ ਇਹ ਪਰਮਾਤਮਾ ਦਾ ਤਰਸ, ਉਸ ਦੀ ਦਇਆ, ਉਸ ਦਾ ਅਨੁਗ੍ਰਹਿ, ਉਸ ਦੀ ਕਿਰਪਾ। ਹਰ ਚੀਜ਼ ਟਿਕਾਉਣ ਲਈ ਕੋਈ ਬਰਤਨ, ਕੋਈ ਪਾਤਰ, ਕੋਈ ਭਾਂਡਾ ਚਾਹੀਦਾ। ਪਰ ਸੱਚ ਇਹ ਵੇ ਜਿਹੜੇ ਭਾਂਡੇ ਲੈ ਕੇ ਆਪਾਂ ਬੈਠੇ ਹਾਂ, ਘੱਟ ਲੈ ਕੇ ਬੈਠੇ ਹਾਂ ਸਰੀਰ, ਪਰਮਾਤਮਾ ਨੇ ਪਹਿਲਾਂ ਇੱਕ ਸਿਰਫ ਪਾਣੀ ਦੀ ਬੂੰਦ, ਸਿਰਫ ਇੱਕ ਨਿੱਕਾ ਜਿਹਾ ਸੈੱਲ ਪੈਦਾ ਕੀਤਾ। ਉਹਨੇ ਇਹ ਨਹੀਂ ਕਿਹਾ ਕਿ ਸਰੀਰ ਪਹਿਲਾਂ ਚਾਹੀਦਾ ਹੈ ਤਾਂ ਜਿੰਦ ਟਿਕਾਂਗਾ। ਉਹਨੇ ਉਸ ਪਾਣੀ ਦੀ ਬੂੰਦ ਵਿੱਚੋਂ, ਉਸ ਜੀਵ ਵਿੱਚੋਂ ਸਰੀਰ ਦੀ ਬਣਤਰ ਬਣਾ ਦਿੱਤੀ। ਭਾਂਡਾ ਉਹਨੇ ਬਾਅਦ ਵਿੱਚ ਬਣਾਇਆ ਤੇ ਜਿਹੜੀ ਚੀਜ਼ ਭਾਂਡੇ ਵਿੱਚ ਟਿਕਣੀ ਉਹ ਪਹਿਲਾਂ ਪੈਦਾ ਕਰ ਦਿੱਤੀ। ਫਿਰ ਬੇਨਤੀ ਸਮਝਿਓ ਕਿ ਆ ਸਰੀਰ ਇੱਕ ਭਾਂਡਾ ਹੈ, ਇਸ ਅੰਦਰ ਜੀਵ ਆਤਮਾ ਸ਼ਬਦ ਵਰਤ ਲਓ, ਜਿੰਦ ਸ਼ਬਦ ਵਰਤ ਲਓ, ਪਰ ਇਹ ਭਾਂਡਾ ਅਸੀਂ ਕਿਸੇ ਤੋਂ ਲਿਆ ਨਹੀਂ। ਇਸ ਭਾਂਡੇ ਵਿੱਚ ਜੋ ਜਿੰਦ ਟਿਕੀ ਏ, ਸੱਚ ਇਹ ਵੇ ਇਹ ਭਾਂਡਾ ਵੀ ਇੱਕ ਪਾਣੀ ਦੀ ਬੂੰਦ ਵਿੱਚੋਂ ਬਣਿਆ। ਜਿਸ ਚੀਜ਼ ਨੇ ਟਿਕਣਾ ਉਹਨੇ ਹੀ ਭਾਂਡੇ ਨੂੰ ਪੈਦਾ ਕੀਤਾ ਹੈ। ਇਹ ਪਵਿੱਤਰ ਤੁਕ ਰੋਜ਼ ਤੁਸੀਂ ਪੜ੍ਹਦੇ ਹੋ। ਜਿਹੜਾ ਸ਼ਬਦ ਆਉਂਦਾ ਖਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਅਖੀਰ ਵਾਲੀ ਤੁਕ ਪੜ੍ਹੋ ਕਿ ਜੀਓ ਪਾਏ ਪਿੰਡ ਜਿਨ ਸਾਜਿਆ। ਪਹਿਲਾਂ ਇਹ ਨਹੀਂ ਕਿਹਾ ਪਿੰਡ ਸਾਜਿਆ ਤੇ ਫਿਰ ਜੀਓ ਪਾਇਆ। ਕਹਿਣ ਲੱਗੇ ਪਰਮਾਤਮਾ ਨੇ ਪਹਿਲਾਂ ਜੀਓ ਪੈਦਾ ਕੀਤਾ, ਉਹਨੂੰ ਜੀਵ ਕਹਿ ਲੋ, ਸੈੱਲ ਕਹਿ ਲੋ, ਬਿੰਦ ਕਹਿ ਲੋ, ਜੋ ਬਾਣੀ ਸ਼ਬਦ ਆਏ ਨੇ, ਉਹਦੇ ਵਿੱਚੋਂ ਉਹਨੇ ਪਿੰਡ ਸਾਜਿਆ, ਉਸ ਵਿੱਚੋਂ ਸਰੀਰ ਬਣਾਇਆ, ਭਾਂਡਾ ਬਣਾਇਆ। ਜੀਓ ਪਾਏ ਪਿੰਡ ਜਿਨ ਸਾਜਿਆ, ਤੇ ਸਾਜਣ ਤੋਂ ਬਾਅਦ ਦਿੱਤਾ ਪਹਿਨਣ ਖਾਣ। ਇਹਦਾ ਮਤਲਬ ਕਿ ਭਾਂਡਾ ਉਸ ਵਿੱਚੋਂ ਪੈਦਾ ਹੋਇਆ। ਹੁਣ ਇਹ ਜਿਹੜਾ ਭਾਂਡਾ ਹੈ, ਇਹ ਸਰੀਰ ਆਪਾਂ ਜੋ ਲੈ ਕੇ ਬੈਠੇ ਹਾਂ, ਇਹ ਸੱਚਾਈ ਆਇਆ ਹੈ ਪਰ ਇਹਨੇ ਵਾਪਿਸ ਜਾਣਾ ਨਹੀਂ। ਆਇਆ ਜ਼ਰੂਰ ਹੈ ਪਰ ਵਾਪਸ ਕਦੀ ਨਹੀਂ ਇਹ ਜਾਏਗਾ। ਅਖੀਰ ਇਹਨੂੰ ਇਸ ਸੰਸਾਰ ਵਿੱਚ ਹੀ ਰਹਿਣਾ ਪੈਣਾ। ਇਸ ਸੰਸਾਰ ਵਿੱਚੋਂ ਜਦੋਂ ਜਿੰਦ ਵੱਖ ਹੋਈ ਤੇ ਇਸ ਸਰੀਰ ਦੀ ਕੀਮਤ ਵੀ ਕਿੰਨੀ ਕੁ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਸਰੀਰ ਉਹੀ ਹੈ। ਅੱਜ ਵੀ ਸੁਬਾਹ ਦੀ ਇੱਕੋ ਗੱਲ ਮਨ ਵਿੱਚ ਚੱਲੀ ਜਾ ਰਹੀ ਹੈ ਕਿ ਜਿੰਨੀ ਦੇਰ ਤੱਕ ਅੰਦਰ ਜੀਓ ਹੈ ਓਨੀ ਦੇਰ ਤੱਕ ਸਰੀਰ ਨੂੰ ਵੀ ਜੀਓ ਜੀਓ ਹੈ, ਤੇ ਜਿਸ ਦਿਨ ਉਹ ਜੀਓ ਚਲਾ ਗਿਆ ਇਹਨੂੰ ਵੀ ਕਿਸੇ ਨੇ ਜੀਓ ਨਹੀਂ ਕਹਿਣਾ। ਹੈ ਤਾਂ ਜੀਓ ਜੀਓ ਹੀ ਨਾ, ਕਿ ਜੀ ਆਇਆਂ ਨੂੰ ਮਿਲਦਿਆਂ ਲੋਕ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ, ਤੇ ਜਿੰਨੀ ਦੇਰ ਤੱਕ ਉਹ ਜੀਓ ਹੈ ਉਹ ਜਿੰਦ ਹੈ। ਬੇਨਤੀ ਹੈ ਕਿ ਕਿਤੇ ਇਨਸਾਨ ਦੇ ਕੱਪੜੇ ਨੂੰ ਅੱਗ ਦੀ ਚਿੰਗਿਆੜੀ ਪੈ ਜਾਏ ਤੇ ਇੱਕੋ ਦਮ ਸਾਰੇ ਦੌੜ ਕੇ ਕਹਿਣਗੇ ਦੇਖਿਓ ਕੱਪੜੇ ਨੂੰ ਅੱਗ ਲੱਗ ਗਈ, ਸਾਰੇ ਬੁਝਾਉਣ ਵੱਲ ਭੱਜਣਗੇ। ਪਰ ਜਦੋਂ ਉਹ ਜੀਓ ਨਿਕਲਦਾ ਫਿਰ ਸਾਰੇ ਇਕੱਠੇ ਹੋ ਕੇ ਉਸ ਸਰੀਰ ਨੂੰ ਅੱਗ ਦੇ ਭੇਟ ਕਰਨ ਜਾਂਦੇ। ਸਰੀਰ ਉਹੀ ਹੈ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਇਹ ਬਚਨ ਕਹੇ ਕਿ ਜਿਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਾ ਹਾਥ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਜਦੋਂ ਕੰਤੜਾ ਚਲਾ ਗਿਆ ਫਿਰ ਕਿਸੇ ਨੇ ਜੀਓ ਕਹਿਣਾ ਹੈ। ਉਸ ਪਰਮਾਤਮਾ ਨੇ, ਪਰਿਪੂਰਨ ਪ੍ਰਭੂ ਨੇ ਇਸ ਸਰੀਰ ਵਿੱਚ ਜਿੰਦ ਟਿਕਾ ਦਿੱਤੀ। ਤੇ ਇਹ ਕਦੀ ਵੀ ਸਿੱਖ ਭੁੱਲੇ ਨਾ, ਕੋਈ ਵੀ ਕਾਰਜ ਕਰੇ ਇਸ ਨੁਕਤੇ ਨੂੰ ਜ਼ਰੂਰ ਚੇਤੇ ਰੱਖੇ, ਮੇਰੀ ਜ਼ਿੰਦਗੀ ਵਿੱਚ ਆਉਣ ਦਾ ਮਕਸਦ ਕੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਉਹਨਾਂ ਨੇ ਬੜੇ ਸੋਹਣੇ ਸ਼ਬਦ ਕਹੇ। ਉਹਨਾਂ ਦੀ ਗਜ਼ਲ, ਪਹਿਲੀ ਗਜ਼ਲ ਦਾ ਪਹਿਲਾ ਸ਼ੇਰ ਹੀ ਇਹ ਹੈ। ਕਹਿਣ ਲੱਗੇ, ਲੋਕ ਸੋਚਦੇ ਨੇ ਤਨ ਦੇ ਸੁਹੱਪਣ ਕਰਕੇ ਅਸੀਂ ਮਸ਼ਹੂਰ ਹਾਂ, ਕੋਈ ਸੋਚਦੇ ਨੇ ਤਨ ਦੀ ਤਾਕਤ ਬਲ ਕਰਕੇ ਅਸੀਂ ਮਸ਼ਹੂਰ ਹਾਂ, ਕੋਈ ਸੋਚਦੇ ਨੇ ਕਿ ਚੰਗੇ ਕਰਮ ਨੇ ਤੇ ਸਰੀਰ ਅਰੋਗ ਮਿਲਿਆ। ਕਹਿਣ ਲੱਗੇ, ਹੇ ਮਾਲਕ ਜੀ, ਮੈਂ ਇਸ ਤਨ ਵਿੱਚ ਤਾਂ ਆਇਆ ਕਿ ਤੇਰੀ ਬੰਦਗੀ ਕਰਾਂ, ਜੇ ਤੇਰੀ ਬੰਦਗੀ ਨਹੀਂ ਤੇ ਮੈਨੂੰ ਇਸ ਤਨ ਵਿੱਚ ਰਹਿਣ ਦਾ ਕੋਈ ਚਾਹ ਨਹੀਂ, ਕੋਈ ਸ਼ੌਕ ਨਹੀਂ। ਤਨ ਤਾਂ ਚੁੱਕੀ ਵਿਰਨਾ, ਇਹਦੇ ਰਾਹੀਂ ਤੇਰੀ ਬੰਦਗੀ ਹੋ ਸਕੇ। ਸਿਰਫ ਉਸ ਤੁਕ ਤੇ ਜਿਚਰ ਘੱਟ ਮੈਂ ਸਾਹ, ਉਹਨਾਂ ਦਾ ਬਚਨ ਹੈ ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨੇ ਜ਼ੋਕੇ ਚੁਨੀ ਆਮਦਨ ਨਾ ਬੂਦ ਮਰਾ। ਹਵਾਏ ਦਾ ਅਰਥ ਤਾਂਗ, ਤੇਰੀ ਬੰਦਗੀ ਦੀ ਤਾਂਗ ਮੈਨੂੰ ਜਿਸਮ ਵਿੱਚ ਲੈ ਕੇ ਆਈ ਏ। ਮੈਨੂੰ ਪਤਾ ਸੀ ਮੇਰਾ ਮਹਿਬੂਬ ਨਿਰਾਕਾਰ ਤੋਂ ਆਕਾਰ ਬਣਾ ਕੇ ਗਿਆ ਤੇ ਚਿੱਤ ਵਿੱਚ ਆਇਆ ਮਨਾ ਕਿ ਇਸ ਦੇਹੀ ਨੂੰ ਲੈ ਕੇ, ਇਸ ਵਜੂਦ ਨੂੰ ਲੈ ਤੇ ਤੂੰ ਵੀ ਸੰਸਾਰ ਤੇ ਜਾ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਜੂਦ ਦਾ ਅਰਥ ਅਸੀਂ ਕਹਿੰਦੇ ਹਸਤੀ, ਤੇਰੀ ਬੰਦਗੀ ਦੀ ਤਾਂਗ ਨੇ ਮੇਰਾ ਵਜੂਦ ਕਾਇਮ ਕੀਤਾ। ਵਗਰ ਨੇ ਜ਼ੋਕੇ ਚੁਨੀ ਆਮਦਨ ਨਾਬੂਦ ਮਰਾ, ਨਹੀਂ ਤੇ ਸਾਨੂੰ ਕੋਈ ਸ਼ੌਂਕ ਨਹੀਂ ਇਸ ਪਿੰਡੇ ਨੂੰ ਚੁੱਕਣ ਦਾ। ਇੱਕ ਬੰਦਗੀ ਸਤਿਗੁਰੂ ਦੀ ਬਾਣੀ ਵਿੱਚੋਂ। ਫਿਰ ਇਸ ਸਰੀਰ ਨੂੰ ਚਲਾਉਣ ਲਈ ਜਿੱਥੇ ਪੰਜ ਤੱਤ ਨੇ, ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਉਸ ਤੋਂ ਇਲਾਵਾ ਇਹਦੇ ਵਿੱਚ 25 ਪ੍ਰਕਿਰਤੀਆਂ ਦੀ ਆਪਾਂ ਗੱਲ ਕਰਨੇ। ਬਹੁਤ ਅਨੋਖੀ ਜੀ ਦਾਤ ਹੈ ਆ ਦੇਈ ਪਰਮਾਤਮਾ ਜੀ ਜੋ ਦਿੱਤੀ ਹੈ। ਉਂਝ ਵੈਸੇ ਆਮ ਤੌਰ ਤੇ ਸੱਚ ਹੈ, ਤੁਸੀਂ ਸੋਝਵਾਨ ਬੈਠੇ ਹੋ, ਜਿਤਨੀ ਸਿੱਖ ਦੇਹੀ ਨੂੰ ਭੰਡਣ ਲੱਗ ਪਏ, ਇਹਦਾ ਮਤਲਬ ਇਹ ਨਹੀਂ ਮੈਂ ਕਿਸੇ ਦੇਹ ਧਾਰੀ ਗੁਰੂ ਦੀ ਜਾਂ ਪਖੰਡੀ ਦੀ ਕੋਈ ਪ੍ਰੋੜਤਾ ਕਰ ਲੱਗਾ। ਘੱਟੋ ਘੱਟ ਇਹ ਤਾਂ ਸਮਝੀਏ ਇਹ ਦੇਹ ਕਿੰਨੀ ਕੁ ਕੀਮਤੀ ਹੈ। ਸ਼ੁਰੂਆਤ ਸਾਰੇ ਅਸੀਂ ਇੱਥੋਂ ਕਰਨੇ ਹਾਂ ਕਿ ਦੁਲੱਭ ਦੇਹ ਪਾਈ ਵਡਭਾਗੀ, ਜਾਂ ਪੜ੍ਹਨੇ ਹਾਂ ਤੁਮਰੀ ਕਿਰਪਾ ਤੇ ਮਾਨੁੱਖ ਦੇਹ ਪਾਈ ਹੈ, ਜਾਂ ਸਾਹਿਬ ਦੇ ਬਚਨ ਨੇ ਗੁਰਮੁਖ ਜਨਮ ਜਿਹੜਾ ਹੈ ਇਹ ਬੜੇ ਭਾਗਾਂ ਨਾਲ ਮਿਲਦਾ ਹੈ, ਇਹ ਬਖਸ਼ਿਸ਼ ਤੋਂ ਬਿਨਾਂ ਜਨਮ ਨਹੀਂ ਮਿਲ ਸਕਦਾ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਕਬੀਰ, ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਹਰ। ਤੇ ਜੇ ਇੰਨਾ ਕੀਮਤੀ ਦੇਈ ਹੈ ਤੇ ਫਿਰ ਇਸ ਦੀ ਨਿੰਦਿਆ ਕਾਸ ਲਈ, ਇਹਨੂੰ ਕਿਉਂ ਨਿੰਦਿਆ ਜਾ ਰਿਹਾ ਹੈ। ਸਿਰਫ ਥੋੜੀਆਂ ਜਿਹੀਆਂ ਬੇਨਤੀਆਂ ਕਰਕੇ, ਇਸ ਵਿੱਚ ਕੱਲੀ ਮਿੱਝ ਨਹੀਂ, ਕੱਲੀਆਂ ਇਸ ਵਿੱਚ ਖੱਡੀਆਂ ਨਹੀਂ, ਉਸ ਪਰਿਪੂਰਨ ਪਰਮਾਤਮਾ ਨੇ ਇੰਨਾ ਕੁ ਤਰਸ ਕੀਤਾ। ਸਿਰਫ ਸੰਖੇਪ ਜੀ ਬੇਨਤੀ ਕਰਦੇ ਹਾਂ ਕਿ ਉਸ ਵਾਹਿਗੁਰੂ ਜੀ ਨੇ ਸਾਡੇ ਤੇ ਤਰਸ ਕੀਤਾ, ਸਾਨੂੰ ਇਹ ਦੇਹੀ ਦਿੱਤੀ ਤੇ ਇਸ ਦੇਹੀ ਵਿੱਚ ਆਪਣਾ ਹੀ ਆਸਣ ਬੁਲਾ ਕੇ ਉਹ ਆ ਬੈਠ ਗਿਆ। ਸਾਰੀ ਬਾਣੀ ਚ ਅਸੀਂ ਪੜ੍ਹਨੇ ਹਾਂ, ਇਹ ਤਾਂ ਆਪੋ ਆਪਣੀ ਰੁਚੀ ਹੈ, ਬੰਦੇ ਨੇ ਖੋਜਣਾ ਕੀ। ਮੈਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੀ ਇੱਕ ਗੱਲ ਬੜੀ ਚੰਗੀ ਲੱਗਦੀ ਹੈ। वैसे तो हर सुख नहीं उन्हों का बहुत कीमती है। वह कहते हैं कई बार बंदा ना गुनाह खुद कर दे, पाप खुद कर दे, ते दोष रब उत्ते आरोपण कर देता है। यह सुभा जे बंदे का कि जदों कोई काम एदा चंगा हो जाए वह सारे अपने खाते पाता है, ते जदों जिंदगी विच कोई गलती करता है गुनाह करता है वह सारे दे सारे गुनाह वाले काम जेड़े नूं रब दे खाते पा देता है। यह बंदा इस तरह करता है, अपने आप नूं बेदोष रखने लई यह कह दिंदा है कि रब ने मेरे नाल आ कीता, चंगा करा तो मेरा, मंदा करे तो परमात्मा दा। उत्थे भाई साहब ने एक बड़ी सोहनी उदाहरण दित्ती, कहिंदे ने एक दाख ते दूसरा अंगूर, अंगूरां दीआं वेलां हुंदीआं ने, कहिंदे ने दाख ते अंगूर मिट्टी दे विच्चों पैदा होए ने, जां उहनां संतरे शब्द भी वरतिआ, कहिण लगे इह मिट्टी विच्चों पैदा होए ने, अंगूरां विच भी रस संतरे विच भी रस। एक आदमी अंगूर तोड़दा है ते ओदे रस दे विचो ओ ग्लूकोज खंड बना लेंदा है, ते जदो ग्लूकोज बनांदा है जां ओ शुगर बनांदा है, किसे आदमी दा जिस्म दा पानी कटदा है, असी देखदे सां पुरातन समय अज भी, मान लो ओदा पानी कट जाए ते डॉक्टर साहिबान की करदे ने कि ओनू कहा जांदा है इनू ग्लूकोज घोल के पानी दे विच पिया दिता जाए, ओ बंदे दे शरीर नू ताकत दिंदा है। एक ने अंगूर तोड़े उस दी खंड बना ली, उस दी दवाई बना ली, बीमार होया ते ओदी बनाई हुई दवाई नू रोगी नू दिता ते ओनू तंदरुस्ती मिल गई। हुण दूजे ने ओही अंगूर तोड़ के मट विच पा के गुड़ पा के शराब बना लिया ते कहन लगे अंगूर ता ओही ने, एक लई दवाई बन गए ओनू तंदरुस्ती मिल गई, एक लई नशा बन गया ओ पी के लोकां नू गालां पिया कढ़दा है। ते जे ए कहन लग पवे देखो लोको मेरा कोई कसूर नहीं, कसूर ता अंगूरां दा है जिदे विच्चों नशा निकलिया है, कहन लगे रब ने अंगूर बनाए पर अकल ता तेनू दित्ती सी इहदे विच्चों जहर कढ़ना है कि अमृत कढ़ना है। भाई साहब दी रचना है कि दाखां अते अंगूरी शीशे कुदरत आप बनाए, दाखां अते अंगूरी शीशे कुदरत आप बनाए, मिठे ते स्वादी रस भर भर वेलां गल लटकाए, तू ओ तोड़ मट विच पाए, रख रख के तरकाए, दुख देवे दारू उस विचो तू हन आप चवाए। ए ता सारा हीला तू कीता, उन्हां दा कसूर ता कोई नहीं। जिवें एक अंगूर एक संतरा दारू भी बन सकदा है नशा, ते चेते रखियो दूजा दारू दवाई भी बन सकदा है। चीज ओही है, किसे बीमार वास्ते औखदी बन जाती है ते किसे तंदरुस्ते दी मत भ्रिष्ट करन वास्ते नशा बन जाता है। ए देई दी भी ए खेड़े कईयां लई केवल वासना दा खलौना बन के रह जाता है, ते कई इसे देई विचों परमात्मा नूं प्रगट कर लेंदे। ए समझ कै आपो अपनी देखो, सिर्फ एक दो बचन खोर जे बाणी च ए शब्द कहे भी इस देई अंदर पंज चोर ने, सारे असीं पढ़ने आ कि इस देही अंदर पंच चोर वसें, काम क्रोध लोभ मोह अहंकारा, अमृत लूटै मनमुख नहीं बूझै को ना सुने पुकारा। इस देही विच ने जे क्या इन्नी भ्रष्ट है, पहला मैं सिर्फ जो दूसरे पक्ष नाशवंता दा इहदे औगणा दा कि अन्न देवता पानी देवता बैसंतर देवता लून, पंजवां पाया किरता होवा पाक पवित, पापी स्यों तन गड्डिया थुक्कां पईआं तित। यह भी तो शरीर का एक सिस्टम ही है ना, जो गुरु नानक साहब ने कहा पंजां कीमती देवत्यां दा बनिया पकवान शरीर की संगत कीती ओ भी गंदगी बन गया। ध्यान दिया जी, वकार भी ने गंदवी गंदगी भी इहदे विच है, पर दूजा पक्ष भी भुलीए ना कि नौनिद अमृत प्रभ का नाम इत्थे मन नहीं किया, देही मैं इसका विश्राम, सुन समाद अना तैनाद कह न जाई अचरज विस्माहत। साहब कहिंदे ने कल्ला नाद नहीं, कबीर पाल समूहा सरोवर भरा, कहिंदे ने सरोवर भरिया पे अंदर नका नक जिहड़ा किनारियां तो उछल उछल के पैंदा है तां देई ना। कबीर पाल समूहा सरोवर भरा पी ना सकै कोई नीर, कहिंदे ने लोक सरोवर दे किनारे बैठे प्यासे मर गए, भाग बड़े तैं पायो तू भर भर पियो, ਕਬੀਰ ਉਹ ਸਰੀਰ ਹੀ ਹੈ ਨਾ, ਅੱਜ ਕੱਲ ਬਸੰਤ ਚੱਲ ਰਿਹਾ ਹੈ। ਤੇ ਜਦੋਂ ਅਸੀਂ ਭਗਤ ਰਾਮਾਨੰਦ ਜੀ ਦਾ ਬਚਨ ਪੜ੍ਹਨੇ, ਉਹਨਾਂ ਨੇ ਵੀ ਦੇਹ ਦੀ ਗੱਲ ਕੀਤੀ, ਕਹਿਣ ਲੱਗੇ ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਇਓ ਪੰਗ, ਕੀ ਕਰਾਂ ਮਾਨੀ ਪਿੰਗਲਾ ਹੋ ਗਿਆ। ਜਿਹਨੂੰ ਬਾਹਰ ਲੱਭਣ ਜਾਂਦਾ ਸਾਂ ਉਹ ਤਾਂ ਸਰੀਰ ਘਰ ਦੇ ਵਿੱਚ ਹੀ ਕਿਰਪਾ ਕਰੀ ਬੈਠਾ ਹੈ, ਹੈ ਸਰੀਰ। ਭਗਤ ਪੀਪਾ ਜੀ ਨੂੰ ਪੁੱਛੋ, ਕਿਉਂਕਿ ਜਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਂਪੁਰਖਾਂ ਦੀ ਦਰਜ ਹੈ, ਠੀਕ ਹੈ ਉਹਨਾਂ ਦੀ ਜਦੋਂ ਸ਼ੁਰੂਆਤ ਹੋਵੇਗੀ ਆਪਣੇ ਆਪਣੇ ਅਕੀਦੇ ਦੀ, ਪਰ ਅਖੀਰ ਸਾਰੇ ਇੱਕ ਮੰਜ਼ਿਲ ਤੇ ਪਹੁੰਚੇ ਨੇ, ਅੰਦਰੋਂ ਹੀ ਸਭ ਕੁਝ ਪਾਇਆ ਹੈ। ਭਗਤ ਪੀਪਾ ਸਾਹਿਬ ਜੀ ਉਹਨਾਂ ਦੇ ਤੇ ਬਚਨ ਨੇ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਹਿੰਦੇ ਨੇ ਕਾਇਆ ਹੀ ਮੰਦਰ ਹੈ, ਕਾਇਆ ਵਿੱਚ ਹੀ ਭਗਵਾਨ ਰਹਿੰਦਾ ਹੈ। ਕਬੀਰ ਸਾਹਿਬ ਨੂੰ ਪੁੱਛੋ, ਉਹ ਕਹਿੰਦੇ ਨੇ ਨਹੀਂ ਦੱਖਣ ਦੇਖ ਸਾਰੀ ਕਾ ਵਾਸਾ, ਪੱਛਮ ਅਲੈ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਥੌਰ ਮੁਕਾਮਾ। ਮੇਰੀ ਇੱਕ ਬੇਨਤੀ ਸੀ, ਇਹ ਤਾਂ ਸਾਡਾ ਆਪਣਾ ਸੁਭਾਅ ਹੈ, ਸੰਗਤ ਵਿੱਚ ਆ ਕੇ ਇਹੀ ਸਖਣਾ ਕਿ ਅੰਗੂਰ ਨੇ ਦੇਖ ਇੱਥੇ ਤੈਨੂੰ ਆਵੇਗਾ ਤੇ ਇਹਨਾਂ ਵਿੱਚੋਂ ਰਸ ਅੰਮ੍ਰਿਤ ਚੋਣ ਦੀ ਜਾਂਚ ਗੁਰੂ ਦੱਸੇਗਾ ਤੇ ਕਰਨਾ ਤੈਨੂੰ ਆ ਪੈਣਾ, ਤੇ ਜੇ ਕੁਸੰਗ ਵਿੱਚ ਜਾਏਗਾ ਸੱਚੇ ਵੇ ਅੰਗੂਰਾਂ ਵਿੱਚੋਂ ਨਸ਼ਾ ਚੋਣ ਦੀ ਜਾਂਚ ਦੱਸ ਦੇਣਗੇ। ਸਤ ਸੰਗਤ ਸਾਨੂੰ ਅੰਦਰ ਕਮਾਨ ਦੀ ਜਾਂਚ ਦੱਸ ਦਈਏ। ਫਿਰ ਬੇਨਤੀ ਕਰਾਂ, ਪੰਜਾਂ ਤੱਤਾਂ ਦਾ ਸਰੀਰ ਇਹਦਾ ਸਹਾਰਾ ਕੀ ਹੈ? ਅਸੀਂ ਕਹਾਂਗੇ ਹੱਡੀਆਂ ਦਾ ਸਟਰਕਚਰ, ਹੱਡੀਆਂ ਦਾ ਢਾਂਚਾ ਇਹ ਬਾਹਰ ਮੁਖੀ ਏ। ਯਾਦ ਰੱਖਿਓ, ਜਦੋਂ ਬੰਦੇ ਦੀ ਮੌਤ ਹੁੰਦੀ ਏ ਹੱਡੀ ਕੋਈ ਨਹੀਂ ਟੁੱਟਦੀ, ਪਰ ਢਾਂਚਾ ਕਿਉਂ ਨਹੀਂ ਖੜਾ ਰਹਿੰਦਾ, ਕਿਉਂ ਇਹ ਡਿੱਗ ਪੈਂਦਾ? ਮੁਰਦੇ ਨੂੰ ਦੇਖੋ, ਲੱਤਾਂ ਉਹਦੀਆਂ ਕਾਇਮ ਨੇ, ਖੱਡੀ ਲੱਤ ਦੀ ਨਹੀਂ ਟੁੱਟੀ, ਪੈਰ ਦੀ ਨਹੀਂ ਟੁੱਟੀ, ਰੀੜ ਦੀ ਖੱਡੀ ਬਿਲਕੁਲ ਕਾਇਮ ਕਹਿ, ਇਹ ਢਾਂਚਾ ਕਿਉਂ ਡਿੱਗ ਪਿਆ? ਜੋ ਗੱਲ ਭਾਈ ਸਾਹਿਬ ਕਹਿ ਰਹੇ ਸਨ, ਕਹਿਣ ਲੱਗੇ ਸਰੀਰ ਦਾ ਥੰਮ ਖੱਡੀਆਂ ਨਹੀਂ, ਸਰੀਰ ਦਾ ਥੰਮ ਤੇਰੇ ਸਵਾਸ ਨੇ, ਜਿੱਦਣ ਇਹ ਥੰਮੀ ਨਿਕਲ ਗਈ ਉਦਣ ਵੱਡਾ ਸਰੀਰ ਵੀ ਜ਼ਮੀਨ ਤੇ ਡਿੱਗ ਪਏਗਾ। ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ, ਸਾਹ ਸਾਹ ਕੀ ਹੈ? ਸਤਿਗੁਰੂ ਦੇ ਬਚਨ ਨੇ ਜਲ ਕੀ ਭੀਤ, ਅੱਗੇ ਕੀ ਹੱਡੀਆਂ ਦਾ ਤੇ ਨਹੀਂ ਕਿਹਾ ਥੰਬਾ, ਪਵਨ ਦਾ ਥੰਬਾ ਕਿਹਾ, ਸਵਾਸਾਂ ਦਾ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ। ਚੇਤੇ ਰੱਖਿਓ ਪਿੰਜਰਾ ਹੈ, ਪਰ ਅਸਲੀ ਥੰਮ ਤਾਂ ਸਵਾਸ ਨੇ। ਜਿੱਦਣ ਸਵਾਸ ਨਿਕਲ ਗਏ ਨਾ, ਇਸ ਮਹਿਲ ਨੇ ਢੇ ਢੇਰੀ ਹੋ ਜਾਣਾ। ਹੈਰਾਨਗੀ ਦੀ ਗੱਲ ਕਿ ਖੱਡੀਆਂ ਦਾ ਢਾਂਚਾ ਦਿਸਦਾ ਪਰ ਸਵਾਸ ਨਜ਼ਰ ਨਹੀਂ ਆਉਂਦੇ, ਰੰਗ ਨਹੀਂ ਉਹਨਾਂ ਦਾ ਦਿਸਦਾ, ਪਰ ਹਰਕਤ ਕਰਕੇ ਮਹਿਸੂਸ ਕੀਤਾ ਜਾਂਦਾ ਹੈ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਬੇਚਾਰਾ। ਦੂਸਰਾ ਬਚਨ, ਹਰ ਜੀਓ ਗੁਫਾ ਅੰਦਰ ਰੱਖ ਕੇ, ਤੈਨੂੰ ਕਿਸੇ ਮਕਸਦ ਲਈ ਦਿੱਤੀ ਹੈ ਪਵਨ ਇਹ ਸਵਾਸ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਸਵਾਸਾਂ ਦਾ ਵਾਜਾ ਉਹਨੇ ਵਜਾ ਦਿੱਤਾ। ਇੱਕ ਇੱਕ ਸਵਾਸ ਬੜਾ ਕੀਮਤੀ ਹੈ, ਭਾਵੇਂ ਵਿਚਾਰ ਕੱਲ ਕਰਨੀ ਸੀ ਇੱਕ ਜਗ੍ਹਾ, ਪਰ ਅਜੇ ਪ੍ਰਕਰਨ ਆ ਗਿਆ, ਇੱਕ ਇੱਕ ਸਵਾਸ ਦੀ ਕੋਈ ਕੀਮਤ ਨਹੀਂ। ਕਦੀ ਪੁੱਛ ਕੇ ਦੇਖੋ, ਇਸ ਸ਼ਹਿਰ ਵਿੱਚ ਪਤਾ ਨਹੀਂ ਕਿੰਨੇ ਲੋਕ ਇਸ ਵਕਤ ਵੀ ਹਸਪਤਾਲਾਂ ਵਿੱਚ ਐਮਰਜੈਂਸੀ ਵਿੱਚ ਦਾਖਲ ਹੋਣੇ ਨੇ, ਉਹਨਾਂ ਦੇ ਮੁੱਖ ਦੇ ਉੱਪਰ ਆਪਣੇ ਕੋਲੋਂ ਆਰਟੀਫਿਸ਼ਲ ਸ਼ਬਦ ਵਰਤ ਲਈਏ, ਆਦਮੀ ਵੱਲੋਂ ਸਵਾਸ ਦਿੱਤੇ ਜਾ ਰਹੇ ਨੇ, ਮਸ਼ੀਨਾਂ ਉਹਨੂੰ ਪੰਪਿੰਗ ਸਵਾਸ ਦੇ ਰਹੀਆਂ ਨੇ। ਪਰ ਯਾਦ ਰੱਖੀਏ ਕਿ ਜਦੋਂ ਬੰਦਾ ਕਿਤੇ ਤੰਦਰੁਸਤ ਹੋ ਜਾਂਦਾ, ਡਾਕਟਰ ਬਿੱਲ ਬਣਾਏਗਾ, ਜਿੰਨੇ ਘੰਟੇ ਉਹਨੇ ਸਵਾਸ ਦਿੱਤੇ ਇੱਕ ਇੱਕ ਮਿੰਟ ਦਾ ਪੈਸਾ ਵਸੂਲਦਾ। ਤੇ ਯਾਦ ਰੱਖੋ, ਉਹ ਸਵਾਸ ਬੰਦਾ ਲੈਂਦਾ, ਨਾ ਚੱਲ ਸਕਦਾ, ਨਾ ਫਿਰ ਸਕਦਾ, ਨਾ ਬੋਲ ਸਕਦਾ। ਕੈਦ ਵਿੱਚ ਹੋਏ ਨੂੰ ਸਵਾਸ ਮਿਲਦੇ ਨੇ, ਤੇ ਕੈਦੀ ਨੂੰ ਦਿੱਤੇ ਹੋਏ ਸਵਾਸਾਂ ਦਾ ਇੱਕ ਇੱਕ ਪੈਸਾ ਵਸੂਲਿਆ ਜਾਂਦਾ। ਹੁਣ ਇੰਨੇ ਸਵਾਸ ਲੈਂਦੇ ਪਏ, ਰੱਬ ਨੇ ਤਾਂ ਕਦੀ ਪੈਸੇ ਵੀ ਸਾਡੇ ਤੋਂ ਨਹੀਂ ਮੰਗੇ। ਕਹਿੰਦੇ ਨੇ ਮੈਂ ਤੇਰੇ ਤੋਂ ਰੁਪਈਏ ਨਹੀਂ ਮੰਗਾਂਗਾ ਸਵਾਸਾਂ ਦੇ, ਬਸ ਸਵਾਸ ਨਿਕਲ, ਤੈਨੂੰ ਸ਼ੁਕਰ ਕਰਨ ਦੀ ਜਾਂਚ ਆ ਜਾਏ, ਤੈਨੂੰ ਬੰਦਗੀ ਕਰਨ ਦੀ ਜਾਂਚ ਆ ਜਾਏ। ਇਹ ਬੜੇ ਕੀਮਤੀ ਨੇ। ਤੇ ਇੱਥੇ ਇੱਕ ਬੇਨਤੀ ਜ਼ਰੂਰ ਕਰਦੇ ਹਾਂ, ਮਹਾਂਪੁਰਖਾਂ ਦਾ ਸਥਾਨ ਹੈ, ਇਹਦੀ ਕੀਮਤ ਕੋਈ ਟਾਵਾਂ ਟਾਵਾਂ ਜਾਣਦਾ ਹੈ, ਜਾਣਦਾ ਹੀ ਹੋਵੇ ਜਿਹੜਾ ਅੰਤਲੇ ਸਮੇਂ ਤੇ ਪਿਆ ਹੁੰਦਾ। ਤੇ ਅੰਤਲੇ ਸਮੇਂ ਫਿਰ ਬੰਦੇ ਦਾ ਵਸ ਕੋਈ ਨਹੀਂ ਚੱਲਦਾ। ਤਾਂ ਹੀ ਸਾਹਿਬ ਨੇ ਇਹ ਨਹੀਂ ਕਿਹਾ ਕਿ ਜਦੋਂ ਅੰਤਲਾ ਸਾਹ ਰਹਿ ਜਾਏ ਉਦੋਂ ਬੰਦਗੀ ਕਰੀ। ਕਹਿਣ ਲੱਗੇ ਇੱਕੋ ਗੱਲ ਕਹਿੰਦੇ, ਜਿੰਨੀ ਦੇਰ ਤੱਕ ਅੰਤਲਾ ਸਾਹ ਨਿਕਲਦਾ ਨਹੀਂ ਉਨੀ ਦੇਰ ਤੱਕ ਬੰਦਗੀ ਕਰੀ। ਅਸੀਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ ਕਿ ਜਬ ਲਗ ਜਰਾ ਰੋਗ ਨਹੀਂ ਆਇਆ ਕਰ ਬੰਦੇ ਤੂੰ ਬੰਦਗੀ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭੱਜ ਲੇ ਰੇ ਮਨ ਸਾਰੰਗ ਪਾਨੀ, ਆਪਣਾ ਭਜਸ ਭਜਸ ਕਾ ਭਾਈ ਆਵੇ ਅੰਤ ਨਾ ਭਜਿਆ ਜਾਈ। ਅੰਤਲੇ ਸਮੇਂ ਕਿਵੇਂ ਜਪੇਗਾ? ਪਰ ਜਦੋਂ ਕਿਤੇ ਪਰਮਾਰਥ ਦੀ ਗੱਲ ਚੱਲੇ ਤੇ ਇਹਦੀ ਵੀ ਕੀਮਤ ਉਹੀ ਜਾਣੇਗਾ ਜਿਹੜਾ ਇਸ ਰਸਤੇ ਦਾ ਪਾਂਧੀ ਹੈ। ਸਾਰੇ ਨਹੀਂ ਜਾਣਦੇ, ਹਰ ਚੀਜ਼ ਦੀ ਕਦਰ ਉਹੀ ਜਾਣਦਾ ਜਿਹੜਾ ਜਾਣਕਾਰ ਹੈ। ਅਗਿਆਨੀ ਬੰਦਾ ਉਹਦੇ ਸਾਹਮਣੇ ਮੋਤੀ ਵੀ ਰੱਖ ਦਿਓ ਉਹ ਇਹੀ ਕਹੇਗਾ ਪਰਾਂ ਕਰੋ, ਜਦੋਂ ਲੰਘਣਾ ਪੈਰਾਂ ਥੱਲੇ ਰੋੜ ਚੁੱਭਦੇ ਨੇ। ਕਿਸੇ ਜੋਰੀ ਨੂੰ ਪੁੱਛ ਕੇ ਦੇਖਿਓ ਉਹਨਾਂ ਕੀਮਤੀ ਹੀਰਿਆਂ ਨੂੰ, ਉਹਨਾਂ ਨੂੰ ਵਸੂਲਣ ਲੱਗਿਆ ਵੇਚਣ ਲੱਗਿਆ ਕਿੰਨੀ ਕੁ ਕੀਮਤ ਮਿਲੇਗੀ। ਸ਼ਾਇਦ ਇਹੀ ਕਾਰਨ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬਸੰਤ ਆਈ ਫੁੱਲ ਖਿੜੇ ਨੇ, ਬਗੀਚੀਆਂ ਵਿੱਚ ਵਾਸ਼ਨਾ ਸੁਗੰਧੀ ਦੀਆਂ ਲਪਟਾਂ ਨੇ, ਪਰ ਇੱਕ ਖੋਤੇ ਨੂੰ ਕੰਨੋਂ ਪਕੜ ਕੇ ਬਗੀਚੇ ਵਿੱਚ ਲੈ ਜਾ, ਉਹਨੇ ਕਿਸੇ ਵੀ ਫੁੱਲ ਦੇ ਨਾਲ ਆਪਣੀ ਨਾਸਕਾ ਨਹੀਂ ਲਾਣੀ, ਉਹਨੇ ਕਿਸੇ ਬੂਟੇ ਦੇ ਨੇੜੇ ਖੋ ਕੇ ਸੁਗੰਧੀ ਨਹੀਂ ਲੈਣੀ। ਉਹਨੂੰ ਜੇ ਤੂੰ ਬਗੀਚੇ ਵਿੱਚ ਲੈ ਜਾਏਗਾ ਉਹ ਦੁਲੱਤੇ ਮਾਰ ਕੇ ਬੂਟੇ ਤੋੜੇਗਾ ਭੰਨੇਗਾ, ਆਪਣੇ ਮੂੰਹ ਨਾਲ ਪੱਤੇ ਤੋੜੇਗਾ, ਪਰ ਕਿਤੇ ਤੂੰ ਭਵਰੇ ਨੂੰ ਲੈ ਕੇ ਜਾਈ ਉਹ ਬਗੀਚੇ ਨੂੰ ਵਿਗਾੜੇਗਾ ਨਹੀਂ, ਉਹ ਮਹਿਕ ਮਾਣੇਗਾ। ਹੁਣ ਇੱਕ ਦਾ ਆਕਾਰ ਇੰਨਾ ਵੱਡਾ, ਖੋਤੇ ਦਾ ਗਧੇ ਦਾ ਆਕਾਰ ਇੰਨਾ ਵੱਡਾ, ਪਰ ਬਦਕਿਸਮਤੀ ਉਹਨੂੰ ਪਤਾ ਹੀ ਨਹੀਂ ਕਿ ਜਿਸ ਬਗੀਚੇ ਵਿੱਚ ਮੈਂ ਆ ਇਹਦੇ ਫੁੱਲ ਕਿੰਨੇ ਕੁ ਕੀਮਤੀ। ਕੀਮਤ ਵਾਲਾ ਹੀ, ਗਿਆਨ ਵਾਲਾ ਹੀ ਕਦਰ ਜਾਣੇਗਾ। ਸਤਿਗੁਰੂ ਨੇ ਬਚਨ ਵੀ ਕਿਹਾ, ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੇ, ਖੋਤੇ ਨੂੰ ਕੀ ਪਤਾ ਕੀ ਫੁੱਲਾਂ ਦੀ ਕੀਮਤ, ਰਸੀਆ ਹੋਵੇ ਮੁਸ਼ਕਾ ਤਾਂ ਫੂਲ ਪਛਾਣੇ। ਇਹ ਗੱਲ ਭਾਈ ਮਰਦਾਨਾ ਸਾਹਿਬ ਨੇ ਇੱਕ ਵਾਰੀ ਕਹੀ। ਸਿਰਫ ਦੋ ਕੁ ਬਚਨ ਮੈਂ ਆਪ ਨਾਲ ਗਾਥਾ ਰੂਪ ਕਹਿ ਲਓ ਚਾਹੇ ਸਾਖੀ ਰੂਪ ਸਾਂਝੇ ਕਰਨੇ ਚਾਹੁੰਦ। ਉਹਨੇ ਪਾਟਲੀ ਪੁੱਤਰ ਜਦੋਂ ਹਜ਼ੂਰ ਪਹੁੰਚੇ ਪਟਨਾ ਸਾਹਿਬ, ਉਹਨੇ ਪੁੱਛਿਆ ਸੀ ਸੱਚੇ ਪਾਤਸ਼ਾਹ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਪੈਂਦੀ, ਕਿਸੇ ਪਿੰਡ ਜਾਂਦੇ ਹੋ ਤੇ ਲੋਕ ਇਕੱਠੇ ਹੋ ਕੇ ਤੁਹਾਡੇ ਚਰਨਾਂ 'ਚ ਝੁੱਕਦੇ ਨੇ, ਜਗੀਰਦਾਰ ਝੁੱਕਦੇ ਨੇ, ਵਿਦਵਾਨ ਝੁੱਕਦੇ ਨੇ, ਲੋਕ ਆਪਣੀਆਂ ਪਲਕਾਂ ਤੇ ਬਿਠਾਉਂਦੇ ਨੇ, ਤੇ ਕਿਸੇ ਥਾਂ ਤੇ ਜਾਂਦੇ ਹੋ ਲੋਕ ਵੱਟੇ ਮਾਰਦੇ ਨੇ ਤੇ ਕਈ ਲੋਕ ਕੁਰਾਈਆਂ ਕਹਿੰਦੇ ਨੇ। ਮੈਨੂੰ ਇਹ ਨਹੀਂ ਸਮਝ ਪੈਂਦੀ ਜਿਹੜੇ ਕੁਰਾਈਆਂ ਕਹਿੰਦੇ ਨੇ ਕਿ ਉਦੋਂ ਉਹ ਬਖਸ਼ਿਸ਼ ਕਿਰਪਾਲਤਾ ਘੱਟ ਜਾਂਦੀ ਹੈ ਕਿ ਜਿਹੜੀ ਕਿਰਪਾ ਉਹਨਾਂ ਲੋਕਾਂ ਨੂੰ ਨਜ਼ਰ ਆਉਂਦੀ ਹੈ ਜਿਹੜੇ ਅਦਬ ਕਰਦੇ ਨੇ। ਸਤਿਗੁਰੂ ਹੱਸ ਪਏ, ਕਹਿਣ ਲੱਗੇ ਮਰਦਾਨਿਆ ਤੇਰਾ ਸਵਾਲ ਦਰੁਸਤ ਹੈ, ਜੇ ਜ਼ਬਾਨ ਨਾਲ ਉੱਤਰ ਦਿਆਂਗੇ ਨਿਵਰਤੀ ਤਾਂ ਹੋ ਜਾਏਗੀ, ਪਰ ਪ੍ਰਤੱਖ ਤੇਰੀਆਂ ਅੱਖਾਂ ਸਾਹਮਣੇ ਵਾਪਰੇ ਤੇ ਫਿਰ ਤੇਰੀ ਅੰਦਰ ਦੀ ਤਸੱਲੀ ਸ਼ੰਕਾ ਬਿਲਕੁਲ ਮਸਲਿਆ ਜਾਏਗਾ। ਤੇਰਾ ਇਹੀ ਸਵਾਲ ਹੈ, ਇੱਕ ਇੰਨਾ ਸਨਮਾਨ ਦਿੰਦੇ ਨੇ ਤੇ ਦੂਜੇ ਦੁਰਕਾਰਦੇ ਨੇ, ਇਹੀ ਸਮਾਜ ਦਾ ਢਾਂਚਾ ਹੈ। ਤੇ ਜਿਸ ਵੇਲੇ ਪਟਨਾ ਸਾਹਿਬ ਪਾਟਲੀ ਪੁੱਤਰ ਸ਼ਬਦ ਵਰਤਾਂ ਕਿ ਹਜ਼ੂਰ ਨੇ ਇੱਕ ਕੀਮਤੀ ਲਾਲ ਦੇ ਕੇ ਕਿਆ ਮਰਦਾਨਿਆ ਪੇਟ ਦੀ ਭੁੱਖ ਦੂਰ ਕਰਨੀ ਏ, ਇਹਨੂੰ ਵੇਚ ਕੇ ਆਪਣੀ ਉਧਰ ਪੂਰਤੀ ਕਰ, ਭੋਜਨ ਲੈ ਲੈ। ਬਾਜ਼ਾਰ ਵਿੱਚ ਗਿਆ, ਲੋਕ ਬਹੁਤ ਸਨ, ਕੱਪੜੇ ਦੀਆਂ ਦੁਕਾਨਾਂ ਨੇ, ਆ ਸਬਜ਼ੀ ਵੇਚਣ ਵਾਲਿਆਂ ਦੀਆਂ ਦੁਕਾਨਾਂ ਨੇ, ਹਲਵਾਈਆਂ ਦੀਆਂ ਦੁਕਾਨਾਂ ਨੇ, ਉੱਥੇ ਹਰ ਤਰ੍ਹਾਂ ਦਾ ਕਾਰੋਬਾਰ ਕਰਨ ਵਾਲਾ ਬੰਦਾ ਬਾਜ਼ਾਰ ਵਿੱਚ ਬੈਠਾ। ਉਹ ਲਾਲ ਤਲੀ ਤੇ ਰੱਖ ਕੇ ਤੁਰਿਆ, ਕਿਸੇ ਨੇ ਗੱਜ ਕੱਪੜਾ ਕੀਮਤ ਪਾਈ, ਕਿਸੇ ਨੇ ਕਿਹਾ ਮੈਂ ਇਸ ਚਮਕਦੇ ਰੋਡ ਨੂੰ ਕੀ ਕਰਨਾ ਪੱਥਰ ਨੂੰ, ਕਿਸੇ ਨੇ ਦੋ ਚਾਰ ਗਾਜਰ ਤੇ ਮੂਲੀਆਂ ਕੀਮਤ ਪਾਈ, ਕਿਸੇ ਨੇ ਕਿਹਾ ਦੇ ਜਾ ਕਿਤੇ ਤੋਲਣ ਦੇ ਕੰਮ ਆਵੇਗਾ, ਮਿੱਠਾ ਲੈ ਜਾ ਖਾਣ ਲਈ, ਕਿਸੇ ਨੇ ਕਹਿ ਦਿੱਤਾ ਕਿ ਜੇ ਮੇਰੀ ਦੁਕਾਨ ਤੇ ਆਏ ਕੋਈ ਬਦਾਮ ਕੋਈ ਹੋਰ ਚੀਜ਼ ਲੈ ਲੈ। ਤੇ ਜਦੋਂ ਕਿਤੇ ਕੀਮਤੀ ਪਾਰਖੂ ਮਿਲਿਆ, ਉਹਨੇ ਖੱਤ ਦੀ ਤਲੀ ਤੇ ਦੇਖਿਆ ਜਦੋਂ ਕੀਮਤੀ ਲਾਲ, ਉਹਨੇ ਕਿਹਾ ਮੁੱਠੀ ਮੂਟ ਲੈ। ਭਾਈ ਮਰਦਾਨਾ ਜੀ ਕਹਿੰਦੇ ਨੇ ਮੈਂ ਵੇਚਣ ਆਇਆ। ਕਹਿਣ ਲੱਗਾ ਇਸ ਪੂਰੇ ਪਟਨੇ ਵਿੱਚ ਇਹਦੀ ਕੀਮਤ ਕੋਈ ਨਹੀਂ ਦੇ ਸਕਦਾ। ਨੌਕਰ ਨੂੰ ਕਿਹਾ 100 ਰੁਪਈਆ ਦੇ ਦੇ, ਕਿਉਂਕਿ ਜੋਹਰੀਆਂ ਦਾ ਧਰਮ ਹੈ ਇਹਦੀ ਤਾਂ ਦਰਸ਼ਨ ਭੇਟਾ ਹੀ ਕੇਵਲ 100 ਰੁਪਈਆ ਹੈ। ਹੁਣ ਦੇਖੋ ਬਾਜ਼ਾਰ ਇੱਕੋ ਵੇ, ਇੱਕ ਬੰਦਾ ਗੱਜ ਕੱਪੜਾ ਕੀਮਤ ਪਾ ਰਿਹਾ, ਦੂਜਾ ਥੋੜੀ ਜਿਹੀ ਮਠਿਆਈ ਕੀਮਤ ਪਾ ਰਿਹਾ, ਤੀਜਾ ਕਹਿ ਰਿਹਾ ਚਮਕਦੇ ਰੋਡ ਨੂੰ ਕੀ ਕਰਨਾ, ਤੇ ਪੂਰੇ ਸ਼ਹਿਰ ਵਿੱਚ ਇੱਕ ਬੰਦਾ ਕਦਰਦਾਨ ਹੈ ਉਹ ਕਹਿੰਦਾ ਇਹਦੀ ਕੀਮਤ ਕੋਈ ਨਹੀਂ ਪੈਂਦੀ, ਸਿਰਫ ਇਹਦੀ ਦਰਸ਼ਨ ਭੇਟਾ ਹੈ। ਮਰਦਾਨਾ ਜੀ ਨੇ ਆ ਕੇ ਵਾਰਤਾ ਦੱਸੀ, ਮਹਾਰਾਜ ਜੀ ਨੇ ਖੱਸ ਕੇ ਕਿਹਾ ਇਹ ਕੱਲੇ ਪਟਨੇ ਦੇ ਬਾਜ਼ਾਰ ਦੀ ਕਹਾਣੀ ਨਹੀਂ, ਇਹ ਸਾਰੀ ਦੁਨੀਆਂ ਦੀ ਕਹਾਣੀ ਹੈ। ਜਿੱਥੇ ਬੇਕਦਰੇ ਮਿਲਣਗੇ ਕੁਰਾਈਏ ਕਹਿ ਕੇ ਵੱਟੇ ਮਾਰਨਗੇ, ਜਿੱਥੇ ਕਦਰਦਾਨ ਮਿਲ ਜਾਣ ਸੱਚ ਇਹ ਉਹ ਦੇ ਕੇ ਹੀ ਨਮਸਕਾਰ ਕਰ ਦਿੰਦੇ। ਗੱਲ ਤਾਂ ਅੰਦਰ ਦੇ ਗਿਆਨ ਦੀ ਹੈ, ਜਿੰਨੀ ਕਿਸੇ ਨੂੰ ਸੋਝੀ ਹੈ ਸਤਿਗੁਰੂ ਦੇ ਇਸ ਬਚਨ ਵੱਲ ਕਿ ਇਹ ਸਰੀਰ ਕੀਮਤੀ ਹੈ, ਸਵਾਸ ਦੀ ਕੋਈ ਕੀਮਤ ਨਹੀਂ, ਕੋਈ ਇਹਦੀ ਕੀਮਤ ਅਦਾ ਵੀ ਨਹੀਂ ਕਰ ਸਕਦਾ। ਪਰ ਇੱਥੇ ਇੱਕ ਬੇਨਤੀ ਮੈਂ ਇਹਦੇ ਨਾਲ ਹੀ ਉਹ ਘਟਨਾ ਜੋੜ ਕੇ ਅਰਜ਼ ਕਰਨੀ ਚਾਹੁੰਦਾ, ਜਿਸ ਨੂੰ ਕਦਰ ਹੈ, ਕਈ ਵਾਰੀ ਬੇਕਦਰੇ ਬੰਦੇ ਇਸ ਸਵਾਸਾਂ ਨੂੰ ਲੈ ਕੇ ਵੀ ਇਸ ਤਰ੍ਹਾਂ ਫੂਕਦੇ ਨੇ ਕਿ ਜਿਵੇਂ ਤੰਦੂਰ ਵਿੱਚ ਕੋਈ ਚੰਦਨ ਦੀ ਕੀਮਤੀ ਲੱਕੜ ਫੂਕਦਾ ਹੋਵੇ। ਜਿੰਨੀ ਵਾਸ਼ਨਾ ਵਿੱਚ ਜ਼ਿਆਦਾ ਬੰਦਾ ਪ੍ਰਵਿਰਤ ਹੈ ਉਹਨੇ ਜ਼ਿਆਦਾ ਸਵਾਸ ਉਹਦੇ ਸੜਦੇ। ਸਭ ਤੋਂ ਜ਼ਿਆਦਾ ਸਵਾਸ ਕਾਮ ਤੇ ਕ੍ਰੋਧ ਖਾਂਦਾ ਹੈ, ਧਿਆਨ ਦਿਆ ਜੀ, ਲਾਲਚ ਇੰਨਾ ਨਹੀਂ ਸਵਾਸ ਖਾਂਦਾ, ਮੋਹ ਇੰਨੇ ਸਵਾਸ ਨਹੀਂ ਖਾਂਦਾ। ਸਭ ਤੋਂ ਜ਼ਿਆਦਾ ਅੱਗ ਜਿਹੜੀ ਸਵਾਸਾਂ ਨੂੰ ਲੱਗਦੀ ਏ ਉਹ ਜਾਂ ਕ੍ਰੋਧ ਵਿੱਚ ਲੱਗਦੀ ਏ ਜਾਂ ਕਾਮ ਵਿੱਚ ਬੰਦੇ ਨੂੰ ਲੱਗਦੀ ਏ, ਉਦੋਂ ਬੰਦੇ ਦੇ ਸਵਾਸ ਫੂਕੇ ਜਾਂਦੇ ਨੇ। ਇਹ ਸਵਾਸ ਕੀਮਤੀ ਨੇ, ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਂ। ਇੱਥੇ ਇੱਕ ਮਹਾਂਪੁਰਖਾਂ ਦੀ ਉਦਾਹਰਨ ਦੇ ਦਿਆਂ ਨਾਲ ਦੋ ਮੈਂ ਬਚਨ ਕਰਨੇ ਸਨ, ਸਾਖੀ ਜਾਂ ਗਾਥਾ ਰੂਪ। ਇੱਕ ਨੌਜਵਾਨ ਰੋਜ਼ ਮਹਾਂਪੁਰਖਾਂ ਦੇ ਸਥਾਨ ਤੇ ਜਾਂਦਾ, ਉਹ ਸੇਵਾ ਕਰਦਾ ਭਾਵਨਾ ਦੇ ਨਾਲ, ਤੇ ਰੋਜ਼ਾਨਾ ਸੇਵਾ ਕਰਦਾ ਜ਼ਰੂਰ, ਭਾਵਨਾ ਵੀ ਹੈ, ਪਰ ਅੰਦਰ ਵਾਲਾ ਮਨ ਤਬਦੀਲ ਨਹੀਂ। ਕਿਉਂਕਿ ਅਕਲ ਜਿਹੜੀ ਏ, ਇਲਮ ਜਿਹੜਾ ਹੈ, ਉਹ ਅਸਲ ਵਿੱਚ ਅੰਦਰ ਦੀ ਬਖਸ਼ੀਸ਼ ਵਿੱਚ ਇੱਕ ਬੜੀ ਵੱਡੀ ਰੁਕਾਵਟ ਬਣ ਜਾਂਦਾ। ਜਿੰਨਾ ਬੰਦਾ ਸਿਆਣਾ ਹੁੰਦਾ, ਇੱਥੇ ਮੈਂ ਅਰਜ਼ ਕੀਤੀ ਸੀ, ਉਹਨਾਂ ਬੰਦਾ ਸਹੀ ਅਰਥਾਂ ਚ ਕਮਲਾ ਹੋ ਜਾਂਦਾ ਹੈ। ਜਿੰਨਾ ਸਿਆਣਾ ਹੁੰਦਾ, ਜਿੰਨਾ ਭਾਵਨਾ ਵਾਲਾ ਹੁੰਦਾ, ਉਹਨਾਂ ਅੰਦਰੋਂ ਪਰਮਾਤਮਾ ਦੇ ਨੇੜੇ ਹੋ ਜਾਂਦਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤੇ ਕਿਹਾ ਜਿੰਨਾ ਬੰਦਾ ਸਿਆਣਾ ਬਣਦਾ ਓਨੀ ਅੰਦਰ ਮਿੱਟੀ ਪੈਂਦੀ ਏ, ਜਿੰਨੀ ਗੁਰੂ ਦੀ ਗੱਲ ਸਤ ਬਚਨ ਕਰਕੇ ਮੰਨਦਾ ਓਨੀ ਅੰਦਰ ਭਾਵਨਾ ਸ਼ੁੱਧ ਹੁੰਦੀ ਹੈ। ਗੁਰਮਤਿ ਸਾਚੀ ਹੁਜਤ ਦੂਰ, ਮਹਾਰਾਜ ਜੀ ਦੇ ਦੋ ਤੁਕਾਂ, ਗੁਰੂ ਦੀ ਮਤ ਹੀ ਅੰਦਰ ਨੂੰ ਸੁਚਮਤਾ ਦੇਗੀ, ਤੇ ਜਿੰਨੀਆਂ ਬੰਦਾ ਖੁਜਤਾ ਕਰਦਾ ਇਉਂ ਸਮਝੋ ਜਿੰਨੇ ਗੁਰੂ ਨੂੰ ਖੁਜਤ ਕਰਨੀ ਸ਼ੁਰੂ ਕਰ ਦਿੱਤੀ ਉਹਦੀ ਦੂਰੀ ਬਣ ਗਈ। ਖੁਜਤ ਦੂਰ ਬਹੁਤ ਸਿਆਣਪ ਲਾਗੈ ਧੂਰ, ਧੂਰ ਦਾ ਅਰਥ ਚਰਨ ਧੂੜ ਨਹੀਂ, ਧੂਰ ਦਾ ਅਰਥ ਉਹਦਾ ਅੰਦਰ ਮੈਲਾ ਹੋ ਜਾਂਦਾ। ਉਹ ਜਾਂਦਾ ਵੀ ਏ, ਪਰ ਮਹਾਂਪੁਰਖਾਂ ਨੂੰ ਖੁਜਤਾਂ ਕਰਨੀਆਂ ਕਿ ਤੁਸੀਂ ਬੈਠੇ ਰਹਿੰਦੇ ਹੋ, ਜਿਹੜਾ ਆਉਂਦਾ ਉਹਨੂੰ ਕਹਿੰਦੇ ਹੋ ਨਾਮ ਜਪੋ, ਜਿਹੜਾ ਆਉਂਦਾ ਉਹਨੂੰ ਕਹਿੰਦੇ ਹੋ ਸੇਵਾ ਕਰੋ। ਉਹਨਾਂ ਸੋਚਿਆ ਵੀ ਇਸ ਬੰਦੇ ਨੂੰ ਕਿਸ ਢੰਗ ਨਾਲ ਸਮਝਾਈਏ। ਇੱਕ ਦਿਨ ਉਹ ਨੌਜਵਾਨ ਆਇਆ ਤੇ ਕਹਿਣ ਲੱਗਾ ਬਾਬਾ ਜੀ ਅੱਜ ਮੈਂ ਸ਼ਾਮ ਨੂੰ ਨਹੀਂ ਆਉਣਾ, ਮੈਂ ਬਾਜ਼ਾਰ ਚੱਲਿਆ, ਸ਼ਹਿਰ ਚੱਲਿਆ, ਕੋਈ ਸਮਾਨ ਖਰੀਦਣਾ ਤੇ ਨਾਲ ਟੀਚਰਾਂ ਕਰੀ ਜਾ। ਉਹਨਾਂ ਕਿਹਾ ਬੇਟਾ ਅਸੀਂ ਤਾਂ ਕਦੀ ਬਾਜ਼ਾਰ ਗਏ ਨਹੀਂ, ਇੱਕ ਕੰਮ ਕਰੀ ਆ ਤਿੰਨ ਕੁ ਚੀਜ਼ਾਂ ਸਾਡੀਆਂ ਵੀ ਖਰੀਦ ਲਿਆਵੀਂ। ਉਹਨੇ ਕਿਹਾ ਤਿੰਨ ਚੀਜ਼ਾਂ ਕਿਹੜੀਆਂ, ਦੱਸੋ ਤੁਹਾਨੂੰ ਕੀ ਲੋੜ ਪੈ ਗਈ। ਉਹ ਕਹਿਣ ਲੱਗੇ ਲੱਭਦੇ ਤੇ ਬੜਾ ਪਏ ਹਾਂ, ਲੱਭੀਆਂ ਨਹੀਂ। ਕਹਿਣ ਲੱਗਾ ਦੱਸੋ ਮੈਂ ਯਾਦ ਕਰ ਲੈਂਦਾ। ਉਹ ਕਹਿੰਦੇ ਨਹੀਂ ਬੱਚੇ, ਯਾਦ ਤਾਂ ਰਹਿੰਦੀਆਂ ਹੀ ਨਹੀਂ, ਕਾਗਜ਼ ਲੈ ਪੈਨਸਿਲ ਨਾਲ ਜਾਂ ਕਲਮ ਜੇ ਕਹਿ ਲਓ, ਤੂੰ ਇਸ ਕਾਗਜ਼ ਤੇ ਤਿੰਨ ਚੀਜ਼ਾਂ ਲਿਖ ਲੈ ਮੇਰੀਆਂ। ਉਹਨੇ ਕਿਹਾ ਜੀ ਦੱਸੋ। ਕਹਿੰਦਾ ਪਹਿਲੀ ਦਾ ਨਾਮ ਹੈ ਘਟੇ ਘਟੇ। ਉਹਨੇ ਕਿਹਾ ਵੀ ਇਹ ਘਟੇ ਘਟੇ ਕਿਹੜੀ ਚੀਜ਼। ਨੌਜਵਾਨ ਸੋਚਦਾ ਵੀ ਗਿਆਨ ਮੇਰੇ ਕੋਲ ਵੀ ਬੜੇ ਤੇ ਘਟੇ ਘਟੇ ਦਾ ਅਰਥ ਕੀ ਹੈ। ਉਹ ਕਹਿਣ ਲੱਗੇ ਲਿਖ ਲੈ ਘਟੇ ਘਟੇ। ਉਹਨੇ ਕਿਹਾ ਚੀਜ਼ ਕੀ। ਕਹਿ ਬਾਜ਼ਾਰ ਚ ਜਾਈ ਪੁੱਛੀ, ਇਹ ਕੱਲੀ ਤੇਰੀ ਅਕਲ ਨਹੀਂ, ਇਦੂ ਅੱਗੇ ਵੀ ਬਹੁਤ ਕੁਛ ਪਿਆਖ ਹੈ, ਘਟੇ ਘਟੇ। ਉਹਨੇ ਲਿਖ ਦਿੱਤਾ। ਕਹਿਣ ਲੱਗੇ ਦੂਜੀ ਦਾ ਨਾਮ ਹੈ ਵਧੇ ਵਧੇ। ਉਹਨੇ ਕਿਹਾ ਵਧੇ ਵਧੇ ਕਿਹੜੀ ਚੀਜ਼। ਕਹਿਣ ਲੱਗੇ ਹਾਂ ਲਿਖ ਤੂੰ ਵਧੇ ਵਧੇ। ਉਹਨੇ ਦੂਜਾ ਨੰਬਰ ਪਾ ਕੇ ਲਿਖ ਦਿੱਤਾ ਵਧੇ ਵਧੇ। ਤੇ ਕਹਿਣ ਲੱਗਾ ਬਾਬਾ ਜੀ ਤੀਜੀ। ਕਹਿਣ ਲੱਗੇ ਲਿਖ ਦੇ ਨਾ ਵਧੇ ਨਾ ਘਟੇ। ਉਹਨੇ ਕਿਹਾ ਵੀ ਬਾਬਾ ਮੇਰਾ ਮਜ਼ਾਕ ਬਣਾਉਂਦਾ ਪਿਆ, ਅੱਜ ਮੈਂ ਲੋਕਾਂ ਦਾ ਮਜ਼ਾਕ ਇਹਦੇ ਕੋਲ ਆਉਂਦਾ ਸਾਂ, ਉਹਨੇ ਕਿਹਾ ਮਹਾਂਪੁਰਖੋ ਮਜ਼ਾਕ ਨਾ ਕਰੋ। ਕਹਿਣ ਲੱਗੇ ਮਜ਼ਾਕ ਨਹੀਂ, ਤੂੰ ਜ਼ਰੂਰ ਕਰਨਾ, ਮੈਂ ਤੈਨੂੰ ਹਕੀਕਤ ਦੱਸ ਰਿਹਾ। ਤਿੰਨੇ ਲਿਖ ਘਟੇ ਘਟੇ, ਵਧੇ ਵਧੇ, ਨਾ ਵਧੇ ਤੇ ਨਾ ਘਟੇ। ਉਹ ਲਿਖ ਕੇ ਤਾਂ ਤੁਰ ਪਿਆ, ਪਰ ਸ਼ਰਮ ਆਵੇ ਵੀ ਜੇ ਕਿਸੇ ਨੂੰ ਪੁੱਛਾਂ ਬਾਜ਼ਾਰ ਚ ਤੇ ਅੱਗੋ ਲੋਕ ਮਜ਼ਾਕ ਨਾ ਉਡਾਣ ਵੀ ਕਮਲਾ ਬੰਦਰ ਲੱਭਣ ਕੀ ਆ ਗਿਆ, ਕੀ ਖਰੀਦਣ ਆਇਆ। ਕਹਿੰਦੇ ਨੇ ਉਹਨੇ ਸੋਚਿਆ ਵੀ ਚੱਲ ਸਰਾਫ ਦੀ ਦੁਕਾਨ ਤੇ ਜਾਵਾਂ, ਉਹਦੇ ਤੋਂ ਪੁੱਛਾਂ, ਜਾਂ ਜਿਹੜੇ ਵੈਦ ਲੋਕ ਨੇ ਉਹਨਾਂ ਤੋਂ ਪੁੱਛਾਂ, ਹੋ ਸਕਦਾ ਕੋਈ ਉਹੋ ਜਿਹੀ ਚੀਜ਼ ਜੜੀ ਬੂਟੀ ਹੋਵੇ ਜਿਹਦਾ ਸਾਧੂ ਨੂੰ ਪਤਾ ਹੋਵੇ, ਮੈਨੂੰ ਨਾ ਪਤਾ ਹੋਵੇ। ਉਹ ਗਿਆ ਜੀ, ਉਹਨੇ ਪੁੱਛਿਆ, ਕਹਿਣ ਲੱਗਾ ਵੀ ਆਹ ਤਿੰਨ ਚੀਜ਼ਾਂ ਘਟੇ ਘਟੇ, ਵਧੇ ਵਧੇ, ਨਾ ਵਧੇ ਨਾ ਘਟੇ, ਜਿਸ ਦੁਕਾਨ ਤੇ ਜਾਇਆ ਗੋਟੀ ਚਿਰਾਂ ਲੋਕ ਕਰਨ ਮਜ਼ਾਕ ਕਰਨ। ਕਹਿਣ ਲੱਗੇ ਮੂਰਖਾ, ਇਹ ਚੀਜ਼ਾਂ ਕਿਹੜੀਆਂ। ਉਹਨੇ ਸਾਰਾ ਬਾਜ਼ਾਰ ਗਾਹ ਮਾਰਿਆ, ਹਰ ਤਾਂ ਤੋਂ ਨਿਰਾਸ਼ਤਾ ਪੱਲੇ ਪਈ ਤੇ ਅੰਦਰ ਗੁੱਸੇ ਨਾਲ ਐ ਭੜਕ ਉੱਠਿਆ। ਕਹਿਣ ਲੱਗਾ ਹੱਦ ਹੋ ਗਈ, ਲੋਕ ਬਾਬਾ ਮੰਨਦੇ ਨੇ, ਇਹ ਵੀ ਟਿਚਰਾ ਕਰਨ ਤੇ ਆ ਗਿਆ ਹੈ। ਗੁੱਸੇ ਦਾ ਭਰਿਆ ਚੱਲ ਤਾਂ ਪਿਆ, ਰਸਤੇ ਵਿੱਚ ਤੁਰਿਆ ਜਾਂਦਾ, ਸੜਕ ਦੇ ਕਿਨਾਰੇ ਰੁੱਖ ਥੱਲੇ ਇੱਕ ਟਿਕੀ ਹੋਈ ਆਤਮਾ ਬੈਠੀ ਹੈ ਸਿਰਵੇ ਸਮਝਣ ਲਈ। ਮਨ ਨੇ ਕਿਹਾ ਵੀ ਇਹਦੇ ਤੋਂ ਹੀ ਪੁੱਛ ਲੈ, ਹੋ ਸਕਦਾ ਕੋਈ ਰਮਜ਼ੀ ਨਾ ਪਾਈ ਹੋਵੇ। ਦੇਖੋ ਬੁਝਾਰਤ ਹੈ ਤੇ ਬੁਝਾਰਤ ਬੁੱਝਣੀ ਬੜੀ ਮੁਸ਼ਕਲ ਹੈ। ਕਈ ਵਾਰੀ ਬੁਝਾਰਤਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹਨੂੰ ਬੁੱਝ ਨਹੀਂ ਸਕਦਾ। ਸਤਿਗੁਰੂ ਨੇ ਵੀ ਬੁਝਾਰਤ ਪਾਈ ਏ, ਸੱਚ ਇਵੇਂ ਲੱਭਦੇ ਉਹ ਨੇ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋਏ। ਇਹ ਮਧਾਮਣੀ ਸਤਿਗੁਰ ਪਾਈ, ਗੁਰਸਿੱਖਾਂ ਲੱਦੀ ਭਾਲ ਬੰਦਗੀ ਵਾਲੇ, ਉਂਝ ਬੁਝਾਰਤ ਸਮਝ ਨਹੀਂ ਪੈਂਦੀ। ਉਹਨੇ ਕਿਹਾ ਹੋ ਸਕਦਾ ਬੁਝਾਰਤ ਹੋਵੇ, ਜਾ ਕੇ ਪੁੱਛਣ ਲੱਗਾ, ਕੋਲ ਬੈਠ ਗਿਆ ਅਦਬ ਨਾਲ, ਦੇਖਿਆ ਵੀ ਕੋਲ ਬੈਠਿਆਂ ਸਕੂਨ ਮਿਲਦਾ ਤੇ ਕਹਿਣ ਲੱਗਾ ਬਾਬਾ ਜੀ ਆ ਤਿੰਨ ਕੁ ਗੱਲਾਂ ਬਾਰੇ ਜਾਣਕਾਰੀ ਹੈ ਕਿਤੋਂ ਮਿਲ ਗਈਆਂ। ਤੇ ਤਿੰਨੇ ਦੱਸ ਦਿੱਤੀਆਂ ਕਿ ਘਟੇ ਘਟੇ, ਵਧੇ ਵਧੇ, ਨਾ ਵਧੇ ਤੇ ਨਾ ਘਟੇ। ਉਹ ਹੱਸ ਪਏ, ਕਹਿਣ ਲੱਗੇ ਤਾਂ ਤੇਰੇ ਕੋਲ ਵੀ ਨੇ। ਉਹਨੇ ਕਿਹਾ ਮੇਰੇ ਕੋਲ? ਕਹਿੰਦਾ ਪਹਿਲਾਂ ਦੱਸ ਤੈਨੂੰ ਲਿਖਾਈਆਂ ਕਿੰਨੇ, ਤੇ ਜਿੰਨੇ ਲਿਖਾਈਆਂ ਨੇ ਉਹ ਜ਼ਿੰਦਗੀ ਦਾ ਕਦਰਦਾਨ ਹੈ, ਉਹ ਅੰਦਰ ਦਾ ਭੇਦੀ ਹੈ। ਕਹਿਣ ਲੱਗਾ ਹੈ ਤਾਂ ਬਾਬਾ ਸਾਡੇ ਪਿੰਡ ਹੀ ਰਹਿੰਦਾ, ਪਰ ਇਹ ਦੱਸ ਇਹ ਕੀ ਘਟੇ ਘਟੇ, ਵਧੇ ਵਧੇ, ਨਾ ਵਧੇ ਨਾ ਘਟੇ। ਕਹਿਣ ਲੱਗੇ ਅੱਗੇ ਅੱਗੇ ਇਹਨਾਂ ਦੇ ਲਿਖ ਲੈ, ਇਹਨਾਂ ਚੀਜ਼ਾਂ ਨੂੰ ਕਿਹਾ ਕੀ ਜਾਂਦਾ ਹੈ, ਬਾਰਮੁਖੀ ਸਥੂਲ ਨਹੀਂ। ਜਿੱਥੇ ਲਿਖਿਆ ਹੈ ਕਿ ਘਟੇ ਘਟੇ, ਇਹਦੇ ਸਾਹਮਣੇ ਲਿਖਦੇ ਆਰ ਜਾ ਉਮਰ, ਧਿਆਨ ਦਿਆ ਜੇ ਜਿਸ ਦਿਨ ਦਾ ਜਨਮ ਹੋਇਆ ਹੈ, ਜਿੰਨੀ ਦੇਰ ਤੱਕ ਤੂੰ ਜੇ ਜੀਣਾ ਤੇ ਘਟਣੀ ਤੇਰੀ ਉਮਰ ਹੈ, ਹਰ ਰੋਜ਼ ਤੇਰੀ ਉਮਰ ਘਟਦੀ ਪਈ ਏ। ਜਿਹੜਾ ਉਹਨਾਂ ਘਟੇ ਘਟੇ ਲਿਖੇ ਇਹ ਤੈਨੂੰ ਇਸ ਗੱਲ ਲਈ ਸਮਝਾਉਣ ਲਈ ਬੰਦਿਆਂ, ਵਕਤ ਦੀ ਕਦਰ ਜਾਣ, ਲੰਘ ਗਿਆ ਵਕਤ ਕਦੀ ਖਤ ਨਹੀਂ ਆਉਂਦਾ, ਉਮਰ ਦਿਨ ਦਿਨ ਕਰਕੇ ਘਟ ਰਹੀ ਹੈ। ਜਦੋਂ ਮੈਂ ਪੜ੍ਹਿਆ ਮੈਨੂੰ ਤਾਂ ਬਾਬਾ ਜੀ ਦੀ ਬਾਣੀ ਚ ਬਚਨ ਮਿਲਿਆ ਹੈ ਤਾਂ ਕਹਾਣੀ ਰੂਪ ਸੀ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਅੱਗੇ ਕੀ ਹੈ, ਆਪ ਘਟੈ ਘਟੇ ਘਟੇ, ਆਪ ਘਟੈ ਤਨ ਛਿਜੈ, ਕਾਲ ਅਖੇਰੀ ਫਿਰੈ, ਬਦਕ ਜੋ ਕਹੋ ਕਵਨ ਬਿਦ ਕੀਜੈ। ਇਹ ਘਟੇ ਘਟੇ ਜਨਨੀ ਜਾਨਤ ਸੁਤ ਬਦਾ ਹੋਤ ਹੈ, ਇਹ ਘਟੇ ਘਟੇ ਉਮਰ ਘਟਦੀ ਪਈ ਏ। ਜਨਨੀ ਜਾਨਤ ਸੁਧ ਬੜਾ ਹੋਤਾ ਹੈ, ਇਤਨਾ ਕੂ ਨਾ ਜਾਣੈ, ਜੇ ਦਿਨ ਦਿਨ ਅਵਧ ਘਟਤ ਹੈ ਤਾਂ ਦਿਨ ਦਿਨ ਕਰਕੇ ਘਟ ਰਿਹਾ ਹੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਬਿਹਾਤ ਹੈ, ਘਟੇ ਘਟੇ ਨਾ ਛਿਨ ਛਿਨ ਔਧ ਬਿਹਾਤ ਹੈ, ਜੋ ਫੂਟੇ ਘਟ ਜਿਉ ਪਾਨੀ, ਫੂਟੇ ਘਟ ਜਿਉ ਪਾਨੀ। ਉਹਨੇ ਕਿਹਾ ਗੱਲ ਵਾਕਈ ਠੀਕ, ਉਮਰ ਘਟਦੀ ਪਈ ਏ। ਹੁਣ ਅੰਦਰੋਂ ਚਾਹ ਬਣ ਗਿਆ ਵੀ ਗੱਲ ਸੱਚ ਲਿਖੀ। ਕਹਿੰਦਾ ਫਿਰ ਵਧੇ ਵਧੇ ਕੀ ਚੀਜ਼? ਉਹ ਕਹਿਣ ਲੱਗੇ ਵੀ ਬੰਦੇ ਦੇ ਅੰਦਰ ਹੀ ਏ, ਵਧੇ ਵਧੇ ਕੀ ਲਿਖਾਂ, ਲਿਆਕਤ, ਇਲਮ, ਗਿਆਨ, ਕਿਉਂਕਿ ਫਿਰ ਬੰਦਾ ਸਿਆਣਾ ਬਣ ਗਿਆ ਨਾ, ਮੈਂ ਆਪਣੇ ਆਪ ਹੀ ਬੁੱਝ ਲਾਂਗਾ। ਉਹ ਕਹਿਣ ਲੱਗੇ ਨਹੀਂ ਇਹ ਨਹੀਂ, ਵਧੇ 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 ਅੱਗੇ ਲੱਗ ਤ੍ਰਿਸ਼ਨਾ। ਇਹ ਜਦੋਂ ਬੰਦਾ ਮਰਦਾ ਹੈ ਨਾ, ਇਹ ਤ੍ਰਿਸ਼ਨਾ ਮਰਦੇ ਦਮ ਤੱਕ ਨਹੀਂ ਛੱਡਦੀ। ਉਮਰ ਘਟੇ ਘਟੇ ਹੈ ਤੇ ਤ੍ਰਿਸ਼ਨਾ, ਮਹਾਰਾਜ ਕਹਿੰਦੇ ਸਹਿਸ ਖੱਟੈ ਲਾਕੋ ਉੱਠਤਾ ਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਮਹਾਰਾਜ ਜੀ ਨੇ ਕਿਹਾ ਕਿ ਬੰਦੇ ਦੇ ਅੰਦਰ ਤ੍ਰਿਸ਼ਨਾ ਦਿਨ ਬ ਦਿਨ ਵੱਧਦੀ ਪਈ ਹੈ, ਤੇ ਉਹ ਤ੍ਰਿਸ਼ਨਾ ਕੇਵਲ ਧਨ ਦੀ ਨਹੀਂ, ਉਹ ਤ੍ਰਿਸ਼ਨਾ ਕੇਵਲ ਮਹਿਲ ਮਾੜੀਆਂ ਦੀ ਨਹੀਂ, ਹਰ ਇੰਦਰੇ ਦਾ ਆਪਣਾ ਜੀਵਨ ਹੈ। ਮੈਂ ਜੀਵਨ ਸ਼ਬਦ ਵਰਤ ਰਿਹਾ, ਆ ਇੰਦਰੇ ਕੇਵਲ ਇਹ ਨਹੀਂ, ਅੱਖਾਂ ਨੇ, ਅੱਖਾਂ ਦੀ ਵੀ ਬੋਡੀ ਹੈ ਤੇ ਅੱਖਾਂ ਦੀ ਵੀ ਸੋਲ ਹੈ, ਅੱਖਾਂ ਦੀ ਆਤਮਾ ਹੈ, ਕੰਨਾਂ ਦੀ ਆਤਮਾ ਹੈ। ਪਰ ਜੇ ਕਿਤੇ ਧਿਆਨ ਨਾਲ ਦੇਖੀਏ, ਅੱਖਾਂ ਸਿਰਫ ਦੇਖਦੀਆਂ ਨੇ, ਸਵਾਦ ਲੈਣ ਵਾਲਾ ਤਾਂ ਪਿੱਛੇ ਕੋਈ ਹੋਰ ਬੈਠਾ ਹੈ। ਇਹ ਕਦੀ ਰਸ ਲੈਂਦੀਆਂ ਨੇ? ਇਹ ਤਾਂ ਸਿਰਫ ਇੱਕ ਯੰਤਰ ਨੇ ਜਿਨ੍ਹਾਂ ਰਾਹੀਂ ਉਸ ਰਸ ਨੂੰ ਖਿੱਚਿਆ ਜਾਣਾ, ਪਰ ਰਸ ਲੈਣ ਵਾਲਾ ਇਹਨਾਂ ਪਿੱਛੇ ਕੋਈ ਹੋਰ ਹੈ। ਇਹੀ ਕਾਰਨ ਕਈਆਂ ਦੀਆਂ ਅੱਖਾਂ ਬਿਲਕੁਲ ਲੱਗੇਗਾ ਚਮਕਦੇ, ਆ ਜਿਹੜੀਆਂ ਪੁਤਲੀਆਂ ਨੇ ਡੇਲੇ, ਪਰ ਜੇ ਕਿਤੇ ਪੁੱਛੋ, ਡਾਕਟਰ ਕਹਿੰਦਾ ਅੱਖਾਂ ਤਾਂ ਸਹੀ ਬਾਹਰੋਂ ਲੱਗਦੀਆਂ ਨੇ ਪਰ ਪਿੱਛੋਂ ਜੋਤ ਮਰ ਚੁੱਕੀ ਹੈ। ਕਮਾਲ ਦੀ ਗੱਲ, ਇੱਕ ਸਰੀਰ ਵਿੱਚ ਜੋਤ ਤੇ ਦੂਜੀ ਅੱਖਾਂ ਵੀ ਜੋਤ। ਜਦੋਂ ਕਹਿੰਦਾ ਨਾ ਇਹਦੀਆਂ ਅੱਖਾਂ ਦੀ ਜੋਤ ਚਲੀ ਗਈ, ਉਦੋਂ ਮੇਰਾ ਮਨ ਕਹਿੰਦਾ ਵੀ ਬੋਡੀ ਤਾਂ ਅੱਖਾਂ ਦੀ ਰਹਿ ਗਈ ਪਰ ਅੰਦਰ ਵਾਲੀ ਆਤਮਾ ਉੱਡ ਗਈ, ਅੰਦਰੋਂ ਜੋਤ ਨਿਕਲ ਗਈ। ਕਹਿਣ ਲੱਗੇ ਵਧੇ ਵਧੇ ਇਹ ਤ੍ਰਿਸ਼ਨਾ ਹੈ, ਕੋਠ ਜੋਰੇ ਲਾਖ ਕਰੋਰੇ, ਮਨ ਨਹੀਂ ਹੋ ਰਹਿ ਪਰੇ ਪਰੇ ਹੀ ਕੋ ਲੁਝੀ ਹੈ। ਮਹਾਰਾਜ ਜੀ ਨੇ ਕਿਹਾ ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕਿਸੇ ਟਾਵੇ ਟਾਵੇ ਦੀ ਵਧੀ ਜਾ ਰਹੀ ਹੈ। ਫਿਰ ਦੇਖੋ ਕਿੰਨੀ ਵਧਦੀ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵਨ। ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਬਚਨ ਨੇ, ਕੇਸ ਚਿੱਟੇ ਹੋ ਗਏ, ਅੱਖਾਂ ਦੀ ਜੋਤ ਚਲੀ ਗਈ, ਗਲੇ ਦੀ ਆਵਾਜ਼ ਚਲੀ ਗਈ। ਪਰ ਜੇ ਕਿਤੇ ਬੰਦੇ ਬੇਹੋਸ਼ ਹੋਏ, ਬੰਦੇ ਨੂੰ ਕੋਈ ਮਸ਼ੀਨ ਰਾਹੀਂ ਇਹ ਪਤਾ ਲੱਗ ਪਵੇ ਇਹਦੇ ਅੰਦਰ ਫੁਰਨੇ ਕਿਹੜੇ ਚੱਲਦੇ ਨੇ, ਅੱਖਾਂ ਬੰਦ ਨੇ, ਕੇਸ ਚਿੱਟੇ ਨੇ, ਪਿਆ ਮੰਜੇ ਤੇ ਵੇ, ਕਹਿਣ ਲੱਗੇ ਅੰਦਰ ਤਾਂ ਵਾਸ਼ਨਾ ਦੀ ਮਧਾਣੀ ਚੱਲਦੀ ਹੁੰਦੀ ਹੈ। ਸਤਿਗੁਰੂ ਦੇ ਬਚਨ ਨੇ ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ, ਲੋਚਨ ਸ਼ਰਮੈ ਬੁੱਧ ਬਲ ਨਾਠੀ, ਤਾਂ ਕਾਮ ਪਵ ਸਮਾਧਾਨੀ। ਵਧੇ ਵਧੇ ਦਾ ਅਰਥ ਤ੍ਰਿਸ਼ਨਾ ਵਧਦੀ, ਇਹਨੇ ਤ੍ਰਿਪਤ ਨਹੀਂ ਹੋਣਾ। ਹਾਂ ਇਹ ਵੱਖਰੀ ਗੱਲ, ਨਾਮ ਹੀ ਇਹਨੂੰ ਤ੍ਰਿਪਤ ਕਰ ਸਕਦਾ ਹੈ। ਸਤਿਗੁਰੂ ਜੀ ਦੇ ਸ਼ਬਦਾਂ ਦੇ ਆਧਾਰ ਬਣਾ ਉਹਨਾਂ ਕਿਹਾ ਘਟੇ ਘਟੇ ਉਮਰ, ਵਧੇ ਵਧੇ ਤ੍ਰਿਸ਼ਨਾ, ਤੇ ਆਹ ਜਿਹੜੀ ਤੀਜੀ ਗੱਲ ਲਿਖੀ, ਨਾ ਵਧੇ ਤੇ ਨਾ ਘਟੇ, ਇਹ ਕੀ ਚੀਜ਼? ਆ ਕਹਿਣ ਲੱਗੇ ਤੇਰੇ ਸਾਹ ਨੇ ਜਿੰਨੇ ਰੱਬ ਕੇ ਗਿਣ ਕੇ ਪਾ ਦਿੱਤੇ ਨੇ, ਨਾ ਵਧਨੇ ਨੇ ਘਟਨੇ, ਇਹਨਾਂ ਨੂੰ ਸਫਲ ਕਰ ਲੈ, ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹ। ਬਾਬਾ ਜੀ ਨੇ ਕਿਹਾ ਨਣ ਘਾਲੇ ਸਭ ਦਿਵਸ ਸਾਸ, ਨਣ ਘਾਲੇ ਗਿਣਤੀ ਕਰਕੇ ਪਾਏ ਨੇ ਇੱਕ ਇੱਕ, ਇਹ ਆਪਾਂ ਭਾਵੇਂ ਕਹਾਂਗੇ 80 ਸਾਲ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਇੱਕ ਸਵਾਸ ਗਿਣ ਕੇ ਪਾਇਆ, ਤੇ ਜਿਹੜੀ ਚੀਜ਼ ਗਿਣ ਕੇ ਪਾਈ ਜਾਏ ਨਾ ਉਹ ਕੀਮਤੀ ਬੜੀ ਹੁੰਦੀ। ਚੇਤੇ ਰੱਖੋ, ਗਿਣੀ ਕੋਈ ਚੀਜ਼ ਗਿਣੀ ਹੀ ਹੋ ਜਾਂਦੀ ਏ ਜਿਹੜੀ ਕੀਮਤੀ ਹੋਵੇ, ਜਿਹੜੀ ਕੀਮਤੀ ਨੇ ਉਹਦੀ ਕਿਸੇ ਨੇ ਗਿਣਤੀ ਕੀ ਕਰਨੀ ਏ। ਨਣ ਘਾਲੇ ਸਭ ਦਿਵ ਸਾਸ, ਨਾ ਵਧਣ ਘਟਣ ਤਿਲ ਸਾਰ, ਨਾ ਵਧੇ ਨਾ ਘਟੇ, ਇਹਨਾਂ ਨੇ ਤਿਲ ਮਾਤਰ ਨਾ ਵਧਣਾ ਨਾ ਘਟਣਾ ਹੈ। ਉਹਨੇ ਤਿੰਨਾਂ ਗੱਲਾਂ ਨੂੰ ਲਿਖਿਆ ਤੇ ਜਾ ਪਹੁੰਚਿਆ ਮਹਾਂਪੁਰਖਾਂ ਕੋਲ। ਬਸ ਅੱਜ ਸੱਚੀ ਮੁੱਚੀ ਅੰਦਰ ਤਬਦੀਲ ਸੀ। ਕਹਿਣ ਲੱਗਾ ਬਾਬਾ ਜੀ ਆ ਜੋ ਲਿਖ ਕੇ ਦਿੱਤਾ ਬਾਜ਼ਾਰ ਵਿੱਚੋਂ ਤਾਂ ਨਹੀਂ ਮਿਲਿਆ, ਪਰ ਅੰਦਰੋਂ ਜ਼ਰੂਰ ਸਮਝ ਪੈ ਗਈ ਮਨਾ, ਇਹ ਸਭ ਕੁਝ ਤੇਰੇ ਕੋਲ ਹੈ। ਸਵਾਸ ਇੱਕ ਇੱਕ ਬੜਾ ਕੀਮਤੀ ਹੈ। ਮਹਾਰਾਜ ਕਹਿੰਦੇ ਨੇ ਜਿੰਨੀ ਦੇਰ ਤੱਕ ਅੰਤਲਾ ਸਵਾਸ ਹੈ ਤੂੰ ਬੰਦਗੀ ਕਰ। ਤੇ ਆਪਾਂ ਕਹਾਂਗੇ ਜਿਹੜੇ ਬੰਦੇ ਕੌਮੇ ਵੀ ਚਲੇ ਜਾਣ ਉਹ ਕਿਵੇਂ ਬੰਦਗੀ ਕਰਨਗੇ, ਸਵਾਸ ਤਾਂ ਚੱਲ ਰਿਹਾ। ਭਾਈ ਸਾਹਿਬ ਹੁਣੀ ਸ਼ਬਦ ਪੜ੍ਹ ਰਹੇ ਸਨ ਇਸ ਤੋਂ ਪਹਿਲਾਂ ਕਿ ਸੌਂਦੇ ਵਾਹ ਵਾਹ ਉੱਚਰੇ, ਉੱਠਦੇ ਵੀ ਵਾਹ ਕਰੇਨ, ਸੁੱਤਿਆਂ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਸੁੱਤੇ, ਤੇ ਜਦੋਂ ਜਾਗਦੇ ਪਏ ਉਦੋਂ ਵੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਪਏ। ਕਿਵੇਂ ਸੌਂਦੇ ਬੀਜ ਬੀਜਦੇ ਨੇ ਤੇ ਉੱਠੇ ਹੋਏ ਫਲਾਂ ਦਾ ਰਸ ਮਾਣਦੇ। ਫਿਰ ਬੇਨਤੀ ਸਮਝਿਓ, ਬਾਬਾ ਸਾਹਿਬ ਦਾ ਇਹ ਸ਼ਲੋਕ ਅਸੀਂ ਜਿਹੜਾ ਪੜ੍ਹਦੇ ਹਾਂ ਨਾ ਕਿ ਪਹਿਲਾ ਪੈਰੈ ਫੁੱਲੜਾ, ਫਲ ਪੀ ਪੱਛਾਂ ਰਾਤ, ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ। ਭਾਵੇਂ ਇਹਦੇ ਬਹੁ ਅਰਥ ਕੀਤੇ, ਪਹਿਲਾ ਪੈਰ ਐਸ ਆਰਬਲਾ ਨੂੰ ਬਚਪਨ ਨੂੰ ਕਹਿ ਦਿੱਤਾ, ਪਿਛਲਾ ਪੈਰ ਬੁਢੇਪੇ ਨੂੰ ਕਿਹਾ, ਪਰ ਨਹੀਂ ਜੇ ਅੰਮ੍ਰਿਤ ਵੇਲੇ ਨਾਲ ਨੂੰ ਟੁਕਾਈਏ ਤੇ ਇਹਦੇ ਅਰਥ ਬੜੇ ਸਪਸ਼ਟ ਹੋਣਗੇ। ਪਹਿਲੇ ਪੈਰ ਨੂੰ ਪਿਛਲੇ ਪੈਰ ਤੋਂ ਵੱਖ ਨਾ ਕਰੀਏ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪਹਿਲਾ ਪੈਰ ਜਿਹੜਾ ਬੰਦਗੀ ਕਰਦਾ ਉਹਨੂੰ ਫੁੱਲ ਮਿਲਦੇ ਨੇ, ਤੇ ਜਿਹੜਾ ਅਖੀਰਲੇ ਪੈਰ ਬੰਦਗੀ ਕਰਦਾ ਉਹਨੂੰ ਫਲ ਮਿਲਦੇ ਨੇ। ਦੇਖੋ ਪਿੱਛਲ ਪੈਰ ਨੂੰ ਪਹਿਲੇ ਪੈਰ ਨਾਲ ਜੋੜਾਂਗੇ ਤੇ ਫਲ ਬਣੇਗਾ। ਫਲ ਪਹਿਲਾਂ ਨਹੀਂ, ਫੁੱਲ ਪਹਿਲਾਂ ਹੈ। ਇਹ ਕਿਉਂ ਕਹਿ ਦਿੱਤਾ ਕਿ ਪਹਿਲਾਂ ਪੈਰ ਫੁੱਲ ਹੈ, ਅਖੀਰਲਾ ਪੈਰ ਫਲ ਹੈ। ਫੁੱਲ ਹੋਵੇਗਾ ਤੇ ਫਲ ਬਣੇਗਾ ਜੇ ਤੂੰ ਪਹਿਲਾ ਪੈਰ ਵਾਹਿਗੁਰੂ ਵਾਹਿਗੁਰੂ ਜਪਦਿਆਂ ਸੰਭਾਲਿਆ ਹੈ ਤੇ ਅੰਮ੍ਰਿਤ ਵੇਲੇ ਤੱਕ ਅੰਦਰ ਨਾਮ ਚੱਲਦਿਆਂ ਸੱਚ ਏਵੇਂ ਪੂਰਨ ਟਿਕਾ, ਉਸੇ ਵਾਹਿਗੁਰੂ ਸ਼ਬਦ ਦਾ ਫਲ ਬਣਾ ਦੇਗਾ, ਉਹਦੇ ਚੋਂ ਰਸ ਆਏਗਾ। ਤੇ ਜੇ 12 ਵਜੇ ਤੱਕ ਦਾਰੂ ਪੀ ਕੇ ਸੌਣਾ, ਫੁੱਲ ਤਾਂ ਬਣੇ ਨਹੀਂ ਤੇ ਅੰਮ੍ਰਿਤ ਵੇਲੇ ਫਲ ਕਿੱਥੋਂ ਲੱਗ ਜਾਣਾ? ਪਹਿਲਾਂ ਬੀਜ, ਬਾਅਦ ਵਿੱਚ ਫਲ, ਪਹਿਲਾਂ ਫੁੱਲ, ਬਾਅਦ ਵਿੱਚ ਰਸ। ਤਾਂ ਹੀ ਸਾਹਿਬ ਨੇ ਕਿਹਾ ਜਿਹੜੇ ਸੌਂਦਿਆਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ ਨਾ, ਇਹ ਫੁੱਲ ਖਿੜ ਗਏ ਨੇ, ਇਹ ਫੁੱਲ ਤਿਆਰ ਹੋ ਗਿਆ। ਤੇ ਜਦੋਂ ਸਵੇਰੇ ਅੰਮ੍ਰਿਤ ਵੇਲੇ ਉੱਠੇ ਤੇ ਉਦੋਂ ਅੰਦਰ ਨਾਮ ਚੱਲਣ ਲੱਗ ਪਿਆ, ਸਤਿਗੁਰੂ ਦੇ ਬਚਨ ਕਿ ਦੇਖ ਜਿੰਨੀ ਦੇਰ ਤੱਕ ਤੇਰੇ ਸਵਾਸ ਨੇ ਤੂੰ ਬੰਦਗੀ ਕਰ। ਮੈਂ ਸ਼ਬਦ ਸੀ ਕਿ ਬੇਹੋਸ਼ੀ ਵਿੱਚ ਵੀ ਸਵਾਸ ਚੱਲਦੇ ਨੇ, ਉਦੋਂ ਬੰਦਗੀ ਕਿੱਥੇ? ਹਾਂ, ਇੱਕ ਜ਼ਰੂਰ ਬੇਨਤੀ ਕਰਾਂ, ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਭਾਈ ਸਾਹਿਬ ਬੈਠੇ ਨੇ, ਸਵਾਸਾਂ ਦੀ ਸਾਰੀ ਖੇਡ ਚੱਲਦੀ ਤਾਂ ਨਾਭੀ ਤੋਂ ਹੈ ਨਾ, ਇਹਦਾ ਮੂਲ ਧੁਰਾ ਤਾਂ ਇਹ ਹੀ ਹੈ। ਜਿਹਨੂੰ ਭਾਵੇਂ ਗੁਰਮੁਖਾਂ ਨੇ ਚਾਰ ਬਾਣੀਆਂ ਕਿਹਾ, ਬੈਖਰੀ ਮੱਧਮਾ ਪਸੰਤੀ ਤੇ ਪਰਾ ਕਿਹਾ, ਪਰ ਜਿਹੜੀ ਗੰਢ ਵੱਜੀ ਹੈ ਉਹ ਇੱਥੇ ਵੱਜੀ। ਤੇ ਇਹ ਵੀ ਮਹਾਂਪੁਰਖ ਦੱਸਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਆਤਮਕ ਜੀਵਨ ਜੀਣ ਵਾਲੇ ਦੀ ਗੰਢ ਮੌਤ ਤੋਂ 6 ਮਹੀਨੇ ਪਹਿਲਾਂ ਖੁੱਲ ਜਾਂਦੀ ਹੈ। ਇਹੀ ਕਾਰਨ ਕਿ ਜਦੋਂ ਸਵਾਸਾਂ ਦੀ ਗੰਢ ਖੁੱਲਦੀ ਏ ਉਹ ਰਮਜਾਂ ਪਾਣੀਆਂ ਸ਼ੁਰੂ ਕਰ ਦਿੰਦਾ ਹੈ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ। ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਮਹਾਂਪੁਰਖ, ਉਹ ਹਲ ਵਾਹੁੰਦੇ ਸਨ ਸਾਰਾ ਦਿਨ ਤੇ ਰਾਤ ਨੂੰ ਉੱਥੇ ਇੱਕ ਸਥਾਨ ਹੈ ਗੋਖੇ ਦੀ ਛੱਪੜੀ, ਉੱਥੇ ਬੰਦਗੀ ਕਰਨੀ। ਤੇ 6 ਮਹੀਨੇ ਪਹਿਲਾਂ ਸਾਰੀਆਂ ਰਮਜਾਂ ਪਾਉਣ ਲੱਗ ਪਏ। ਇੱਥੋਂ ਤੱਕ ਜਿਹੜਾ ਰਸਤਾ ਸੀ, ਕਹਿਣ ਲੱਗੇ ਸੰਗਤ ਇਸ ਵਾਰ ਬਹੁਤ ਆਉਣੀ, ਇਸ ਦਿਨ ਇਹ ਰਸਤੇ 'ਚ ਮਿੱਟੀ ਪਾ ਦਿਓ। ਮੈਂ ਹੈਰਾਨ ਹੋਇਆ ਕਿ ਜਿਸ ਬਲਦਾਂ ਨਾਲ ਖਲ ਵਾਹੁੰਦੇ ਸਨ, ਜਿੱਦਣ ਸਵਾਸ ਦੇਣੇ ਸਨ, ਉਹਨਾਂ ਦੀ ਖੁਰਲੀ ਕੋਲ ਗਏ, ਪੱਠੇ ਪਾਏ ਮਹਾਂਪੁਰਖਾਂ ਨੇ, ਉਹ ਆਪ ਹਲ ਵਾਹੁੰਦੇ ਸਨ, ਭਾਂਡੇ ਮਾਂਜਣੇ, ਸੇਵਾ ਕਰਨੀ ਤੇ ਸਾਰੀ ਰਾਤ ਬੰਦਗੀ। ਆਪਾਂ ਕਹਾਂਗੇ ਆਰਾਮ, ਆਰਾਮ ਤਾਂ ਉਹਨਾਂ ਨੂੰ ਵੀ ਜਿਹੜੇ ਸੁੱਤੇ ਨੇ ਅੰਦਰੋਂ, ਜਿਹੜੇ ਅੰਦਰੋਂ ਜਾਗ ਪੈਣ, ਉਹਨਾਂ ਦੇ ਸਰੀਰ ਨੂੰ ਆਰਾਮ ਦੀ ਕੀ ਲੋੜ? ਬੇਨਤੀ ਸਮਝੋ, ਤਾਕਤ ਸਿਮਰਨ ਹੀ ਦੇਈ ਜਾਂਦਾ। ਜੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਬਣ ਸਕਦਾ, ਉਹ ਗਿਆਨ ਅੱਖਰੀ ਨਹੀਂ, ਇਲਮ ਨਹੀਂ, ਉਹ ਫਾਜ਼ਲ ਫਜ਼ਲ ਬਖਸ਼ਿਸ਼ ਬਣ ਜਾਂਦਾ ਹੈ। ਬਲਦਾਂ ਕੋਲ ਗਏ, ਪੱਠੇ ਪਾਏ, ਕਹਿਣ ਲੱਗੇ ਤੁਸੀਂ ਬੜਾ ਸਾਥ ਦਿੱਤਾ, ਤੁਹਾਨੂੰ ਸੋਟੀ ਨਹੀਂ ਦਿਖਾਈ, ਤੁਹਾਡੇ ਨਾਲ ਖਲ ਵਾਹਿਆ, ਸੰਗਤਾਂ ਦਾ ਲੰਗਰ ਤਿਆਰ ਹੋਇਆ, ਤੁਹਾਡੀ ਵੀ ਸੇਵਾ ਥਾਂ। ਗਾਂ ਕੋਲ ਗਏ, ਕਹਿਣ ਲੱਗੇ ਕਈ ਸਾਲ ਹੋ ਗਏ ਅੰਮ੍ਰਿਤ ਵਰਗਾ ਦੁੱਧ ਦਿੱਤਾ, ਤੂੰ ਤਾਂ ਬੰਦਿਆਂ ਤੋਂ ਵੀ ਅੱਗੇ ਨਿਕਲ ਗਈ, ਸੁੱਕੇ ਕੱਖ ਖਾਧੇ ਪਰ ਰਾਤ ਨੂੰ ਅੰਮ੍ਰਿਤ ਦੁੱਧ ਦਿੰਦੀ ਰਹੀ। ਸ਼ਬਦ ਕਹਿ ਦਿੱਤਾ, ਪਸ਼ੂ ਮਿਲੇ ਚੰਗਿਆਈਆਂ ਖੜਖਾਵੇਂ ਅੰਮ੍ਰਿਤ ਦੇ। ਕੁੱਤੇ ਕੋਲ ਜਾ ਕੇ ਕਹਿਣ ਲੱਗੇ, ਬੜਾ ਵਫ਼ਾਦਾਰ ਨਿਕਲਿਆ ਤੂੰ, ਤੂੰ ਇੱਕ ਵਾਰੀ ਆ ਕੇ ਬੈਠਾ, ਤੂੰ ਪਿੰਡ ਦੀ ਜੂਹ ਤੱਕ ਨਹੀਂ ਗਿਆ, ਤੇਰਾ ਵੀ ਧੰਨਵਾਦ। ਸਵੇਰੇ ਜਦੋਂ ਮਹਾਂਪੁਰਖਾਂ ਤਨ ਛੱਡਿਆ, ਸਾਰੇ ਦੇ ਸਾਰੇ ਨਾਲ ਹੀ ਤਨ ਛੱਡ ਗਏ, ਬਲਦ ਵੀ ਚਲੇ ਗਏ, ਗਊ ਵੀ ਚਲੀ ਗਈ, ਉਹ ਕੁੱਕਰ ਵੀ ਚਲਾ ਗਿਆ। ਸਿਰ ਮੇਰੀ ਇੱਕ ਬੇਨਤੀ ਹੈ ਕਿ ਬੰਦਗੀ ਕਰਨ ਵਾਲੇ ਦਾ ਰਸਤਾ ਹੀ ਵੱਖਰਾ ਹੈ, ਉਹਦੀ ਖੇਡ ਬੜੀ ਵੱਖਰੀ ਹੈ। ਇਹ ਜਿਹੜੇ ਸਵਾਸਾਂ ਵਿੱਚ ਮੈਂ ਬੇਨਤੀ ਕਰਨ ਲੱਗਾ ਕਿ ਸਵਾਸ ਚੱਲਦੇ ਰਹਿਣ ਤੇ ਨਾਮ ਆਪਣੇ ਆਪ ਨਾਭੀ। ਜਿੱਥੋਂ ਗੱਲ ਚੱਲੀ ਸੀ ਕਿ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਹ, ਹੁਣ ਜੇ ਮੰਨ ਲਓ ਆਹ ਸਾਹ ਆਉਂਦਾ ਗਲੇ ਤੂੰ ਉਤਰ ਕੇ, ਇਹ ਵਾਹਿਗੁਰੂ ਵਾਹਿਗੁਰੂ, ਚੰਗੀ ਗੱਲ ਹੈ। ਮਹਾਂਪੁਰ ਕਹਿੰਦੇ ਨੇ ਚਲਾਉਣ ਲਈ, ਕਬੀਰ ਸਾਹਿਬ ਕਹਿੰਦੇ ਨੇ ਆਪਾਂ ਤਾਂ ਇੱਕੋ ਹੀ ਕੰਮ ਕੀਤਾ, ਜਿਸ ਨੱਕੇ ਚੋਂ ਜਿਸ ਚਸ਼ਮੇ ਚੋਂ ਸਭ ਕੁਝ ਫੁੱਟਦਾ ਨਾ, ਅਸੀਂ ਨਾਭੀ ਉੱਤੇ ਬ੍ਰਹਮ ਗਿਆਨ ਟਿਕਾ ਦਿੱਤਾ, ਉੱਥੇ ਪਿਆ। ਜਿੰਨੀ ਦੇਰ ਤੱਕ ਸਾਹ ਚੱਲਣਗੇ ਕੋਈ ਖਾਲੀ ਜਾਣਾ ਹੀ ਨਹੀਂ। ਮੂਲ ਪਕੜ ਲਿਆ, ਇਹ ਸ਼ਬਦ ਸ਼ੁਰੂ ਹੁੰਦਾ ਕਿ ਤਨ ਰਹਿਣੀ ਮਨ ਪੁਨਰਪ ਕਰਹੁ, ਪਾਂਚੋ ਤੱਤ ਬਰਾਤੀ, ਰਾਮ ਰਾਏ ਸੋ ਭਾਵਰ ਲੇਖੂ, ਆਤਮ ਤੇ ਰੰਗ ਰਾਤੀ। ਉਹਦੇ ਵਿੱਚ ਇੱਕ ਬਚਨ ਕਹਿ, ਨਾਭ ਕਮਲ ਮੈਂ ਬੇਦੀ ਰਚ ਲੇ, ਨਾਭੀ ਤੇ ਜਾ ਕੇ ਬੇਦੀ ਰਚੀ। ਲਾਵਾਂ ਵਾਲਾ ਕੰਮ ਉੱਥੇ ਕੀਤਾ। ਹੁਣ ਇਹਦੇ ਅਰਥ ਮੇਰਾ ਖਿਆਲ ਹੈ, ਜੇ ਕਿਤੇ ਕੱਟੜ ਬੰਦਾ ਕੁਛ ਖਿਮਾ ਕਰਿਓ ਸੁਣ ਲਓ, ਉਹਨੇ ਮੈਨੂੰ ਬਾਹਰ ਹੀ ਪਕੜ ਲੈਣਾ। ਦੇਖੋ ਜੀ, ਅਸੀਂ ਤਾਂ ਲਾਵਾਂ ਗੁਰੂ ਗ੍ਰੰਥ ਸਾਹਿਬ, ਤੁਸੀਂ ਬੇਦੀ ਦੀਆਂ ਗੱਲਾਂ ਸੁਣਾਉਂਦੇ ਰਹੇ। ਭਗਤ ਜੀ ਕਹਿੰਦੇ ਨੇ, ਨਾਭ ਕਮਲ ਮੈਂ ਬੇਦੀ ਰਚ ਲੇ, ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸੋ ਦੁਲਗੋ ਪਾਇਆ, ਅਸ ਬਡਭਾਗ ਹਮਾਰਾ, ਜਿੱਥੇ ਨਾਭ ਕਮਲ ਨਾਭੀ ਖੈ। ਉੱਥੇ ਜਦੋਂ ਪਰਾ ਬਾਣੀ ਵਿੱਚ ਨਾਮ ਟਿਕ ਜਾਏ, ਉਦੋਂ ਜਿੰਨੇ ਸਵਾਸ ਜਾਣਗੇ ਕੋਈ ਨਾਮ ਤੋਂ ਬਿਨਾਂ ਵਿਅਰਥ ਨਹੀਂ ਜਾਂਦਾ। ਮਹਾਰਾਜ ਜੀ ਨੇ ਬੜੀ ਉੱਚੀ ਅਵਸਥਾ ਕਹੀ, ਕਰ ਬੰਦੇ ਤੂੰ ਬੰਦਗੀ, ਜਿੱਚਰ ਘੱਟ ਮੈਂ ਸਾਹ, ਜਿੰਨੀ ਦੇਰ ਤੱਕ ਉਹ ਸਵਾਸ ਨੇ ਓਨੀ ਦੇਰ ਤੱਕ ਬੰਦਗੀ ਕਰ। ਉਂਜ ਵੀ ਅਰਜ਼ ਕਰਦਿਆਂ ਕਿ ਦੇਖੋ, ਮੁਕੰਮਲ ਸਰੀਰ ਕਦੀ ਆਰਾਮ ਨਹੀਂ ਕਰਦਾ। ਇਹ ਹਰ ਥਾਂ ਦਾਸ ਬੇਨਤੀ ਕਰਦਾ, ਥੱਕੇ ਹਾਂ ਬਾਹਰ। ਮੰਨ ਲਓ ਇੱਕ ਕਿਰਸਾਣੀ ਦਾ ਕੰਮ ਕਰਦਾ, ਉਹਦਾ ਹਾਰਟ ਤਾਂ ਕਈ ਵਾਰੀ ਆਮ ਨੋਰਮਲ ਨਾਲੋਂ ਜ਼ਿਆਦਾ ਤੇਜ਼ ਧੜਕਦਾ, ਖੂਨ ਦੀ ਪੰਪਿੰਗ ਜ਼ਿਆਦਾ ਹੈ। ਪਰ ਜਦੋਂ ਕਹਿੰਦਾ ਅੱਜ ਤਾਂ 8 ਘੰਟੇ ਖੇਤਾਂ 'ਚ ਕੰਮ ਕੀਤਾ, ਮੈਂ ਆਰਾਮ ਕਰਨਾ, ਹਾਰਟ ਤਾਂ ਕਦੀ ਨਹੀਂ ਕਹਿੰਦਾ ਮੈਂ ਵੀ ਤੇਰੇ ਨਾਲ ਕੰਮ ਕਰਦਾ ਰਿਹਾ। ਉਹ ਕਹਿੰਦਾ ਤੂੰ ਥੋੜ੍ਹਾ ਜਿਹਾ ਸੌਂ ਜਾ, ਮੈਂ ਸੁੱਤਿਆਂ ਵੀ ਚੱਲਦਾ ਰਹਾਂਗਾ। ਉਹ ਆਰਾਮ ਨਹੀਂ ਕਰਦਾ। ਕਿਡਨੀਆਂ ਨੇ, ਖੂਨ ਤਾਂ ਸਾਫ਼, ਕੰਮ ਕਰਦਿਆਂ ਬੋਡੀ ਦੇ ਕੰਮ ਕਰਦਿਆਂ ਵੀ ਕਰ ਰਹੀਆਂ ਨੇ ਵਰਕ, ਤੇ ਜਦੋਂ ਬੰਦਾ ਸੁੱਤਾ ਖੂਨ ਉਦੋਂ ਵੀ ਸਾਫ਼ ਕਰ ਦਿੰਦੀਆਂ। ਕਿਡੀਆਂ ਤੇ ਕਹਿੰਦੀਆਂ ਨੀ ਮੈਂ ਆਰਾਮ ਕਰਨਾ, ਸਵਾਸ ਕੰਮ ਕਰਦਿਆਂ ਵੀ ਚੱਲਦੇ ਨੇ, ਤੇ ਕਦੀ ਸਵਾਸ ਕਹਿੰਦੇ ਨੇ ਅਸੀਂ ਥੱਕ ਗਏ। ਜੇ ਤੂੰ ਸੁੱਤਾ ਅਸੀਂ ਵੀ ਸੌਵਾਂਗੇ। ਬੰਦੇ ਦਾ ਸਰੀਰ ਕੁਝ ਹਿੱਸਾ ਸੌਂਦਾ, ਸਵਾਸ ਸੁੱਤੇ ਦੇ ਚੱਲਦੇ ਨੇ। ਜੇ ਸੁੱਤੇ ਦੇ ਸਵਾਸ ਚੱਲਦੇ ਨੇ, ਸੁੱਤੇ ਦਾ ਹਾਰਟ ਚੱਲਦਾ, ਸੁੱਤੇ ਦਾ ਖੂਨ ਦਾ ਬਲੱਡ ਦਾ ਪ੍ਰੈਸ਼ਰ ਚੱਲਦਾ, ਸੁੱਤੇ ਦੀਆਂ ਕਿਡਨੀਆਂ ਚੱਲਦੀਆਂ ਨੇ, ਜਿਹਦੇ ਅੰਦਰ ਸ਼ਬਦ ਵੱਸਦਾ, ਉਹਦੇ ਸੁੱਤੇ ਸਵਾਸਾਂ ਵਿੱਚ ਨਾਮ ਵੀ ਚੱਲਦਾ। ਮਹਾਰਾਜ ਜੀ ਨੇ ਕਿਹਾ, ਭਾਈ ਜਿੰਨੀ ਦੇਰ ਤੱਕ ਸਾਹ ਨੇ ਨਾ, ਫਿਰ ਬੰਦਗੀ ਕਰ, ਤੇ ਦੇਖੋ ਬੰਦਗੀ ਤੋਂ ਬਿਨਾਂ ਸੱਚ ਏ ਜੇ ਗੰਦਗੀ ਜੇ, ਬੰਦਗੀ ਹੀ ਜ਼ਿੰਦਗੀ ਹੈ, ਬੰਦਗੀ ਤੋਂ ਬਿਨਾਂ ਗੰਦਗੀ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਹਾਂਪੁਰਖਾਂ ਦੇ ਸਿਰਫ ਬੰਦਗੀ ਬਾਰੇ, ਕਹਿਣ ਲੱਗੇ ਬੰਦਗੀ ਇਸ ਕਰਕੇ ਨਾ ਕਰ ਕਿ ਤੈਨੂੰ ਸੁੱਖ ਬੜਾ ਮਿਲਦਾ ਹੈ, ਜੇ ਤੇਰੇ ਨਾਲ ਰੱਬ ਰੁੱਸਦਾ ਹੈ ਨਾ ਪਿਆਰਾ, ਤਾਂ ਵੀ ਬੰਦਗੀ ਕਰ। ਬੰਦੇ ਬੰਦਗੀ ਇੱਕ ਤਿਆਰ ਸ਼ਬਦ, ਉੱਥੇ ਇੱਕ ਤਿਆਰ ਹੈ, ਪਰ ਆਪਾਂ ਅਰਥ ਕਰਾਂਗੇ ਅਖਤਿਆਰ, ਗ੍ਰਹਿਣ ਕਰ ਲੈ। ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਸ਼ਾਇਦ ਇੱਕ ਦਿਨ ਭਾਈ ਸਾਹਿਬ ਨੇ ਚੱਲੀ ਸੀ ਗੱਲ ਸਾਡੀ ਬੈਠਿਆਂ, ਕਿਉਂਕਿ ਗੁਰਮੁਖ ਪਿਆਰੇ ਕਈ ਵਾਰੀ ਸ਼ਬਦ ਜਦੋਂ ਗਾਉਂਦੇ ਨੇ, ਮੈਨੂੰ ਬੜਾ ਪਿਆਰ ਕਰਦੇ ਨੇ, ਪਤਾ ਨਹੀਂ ਕੋਈ ਪੂਰਬ ਲਈ ਸਬੱਬ ਹੋਣਾ। ਇੱਕ ਵਾਰੀ ਸੀ ਵੀ ਉਮਕਿਓ ਹੀ ਉਹ ਮਿਲਣ ਪ੍ਰਭਤਾਈ, ਖੋਜ ਚਰਿਓ ਦੇਖੋ ਪ੍ਰਹਿ ਜਾਈ, ਸੁਨਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਛਾਈ, ਸੁਨਤ ਸੰਦੇਸ਼ਰੋ ਪ੍ਰਹਿ ਗ੍ਰਹਿ ਸੇਜ ਵਿਛਾਈ। ਇਹ ਸੁਨੇਹਾ ਕਿਹੜਾ, ਵੀ ਉਹਦੇ ਆਉਣ ਦੀ ਖਬਰ ਸੁਣੀ ਤੇ ਮੈਂ ਸੇਜ ਵਿਛਾ ਲਈ। ਮੈਂ ਕਿਹਾ ਭਾਈ ਸਾਹਿਬ ਕਥਾ ਤਾਂ ਬੜੀ ਵਾਰੀ ਕੀਤੀ, ਵੀ ਆਹ ਨਹੀਂ ਸੋਚਿਆ ਵੀ ਸੁਨੇਹੇ ਕਿਹੜੇ। ਇਹ ਵੀ ਬਚਨ ਨੇ, ਸਾਜਨ ਦੇਸ਼ ਵਿਦੇਸ਼ੀ ਅੜੇ ਸਾਹ ਨੇੜੇ ਦਿੰਦੀ, ਸੱਚ ਇਵੇਂ ਫੁਰਨਿਆਂ ਦੇ ਸੁਨੇਹੇ ਵੀ ਜਾਂਦੇ ਨੇ। ਹੁਣ ਇੱਥੇ ਦੇਖੋ, ਇੱਥੇ ਸੁਨੇਹਾ ਆਇਆ ਹੈ, ਇੱਥੇ ਸੁਨੇਹਾ ਭੇਜਿਆ ਨਹੀਂ, ਉੱਥੇ ਵੇ ਸਾਜਨ ਦੇਸ਼ ਵਿਦੇਸ਼ੀ ਅੜੇ ਸਾਹ ਨੇੜੇ ਦਿੰਦੀ ਮੈਂ ਭੇਜਣੀ ਆ, ਇੱਥੇ ਵੇ ਨਹੀਂ ਆਇਆ ਸੁਨਤ ਸੰਦੇਸ਼ਰੋ। ਮੈਨੂੰ ਕਮਾਲ ਦੀ ਗੱਲ, ਇੱਥੋਂ ਗਿਆ ਉੱਥੋਂ ਵਾਪਸ ਆਇਆ, ਇਹ ਕੈਸੀ ਖੇਡ ਵਾਪਰਦੀ ਪਈ ਉੱਥੇ। ਆ ਫੋਨ ਤਾਂ ਅੱਜ ਆਏ ਨੇ, ਇਹ ਤਾਂ ਖੇਡਾਂ ਬਹੁਤ ਸਮੇਂ ਆਦ ਜੁਗਾਦੀ ਨੇ। ਉਹ ਜਿਹੜੀ ਪਹਿਲੀ ਤੋਕ ਨਾ, ਉਮਕਿਓ ਹੀ ਉਹ ਮਿਲਣ ਪ੍ਰਭਤਾਈ, ਕਹਿੰਦੇ ਨੇ ਬਾਣੀ ਤਾਂ ਰੋਜ਼ ਪੜ੍ਹਨੇ ਆ, ਵਿਦਨ ਚਾਹ ਬਣ ਕੇ ਅੱਖਾਂ ਚੋਂ ਪਾਣੀ ਫੁੱਟ ਆਉਂਦਾ, ਉਦਨ ਇੰਜ ਲੱਗਦਾ ਪਿਆਰੇ ਦਾ ਸੁਨੇਹਾ ਆ ਗਿਆ ਕਿ ਸੇਜ ਤਿਆਰ ਕਰ, ਅੱਜ ਅਸੀਂ ਆ ਰਹੇ। ਇਹ ਉਮਕਿਓ ਹੀ ਉਹ ਹੀ ਇੱਕ ਸੁਨੇਹਾ ਹੈ। ਫਿਰ ਮੇਰੀ ਇੱਕ ਬੇਨਤੀ ਹੈ ਕਿ ਰੋਸ ਧਰੋ ਕੇ ਪਿਆਰ, ਜਿਹੜਾ ਰੋਸ ਹੈ ਨਾ ਇਹ ਵੀ ਪਿਆਰ ਜੇ ਸੱਚ ਏ ਵੇ। ਮੇਰਾ ਖਿਆਲ ਹੈ ਪਿਆਰ ਚ ਉਹਨਾਂ ਬੰਦਾ ਚੇਤੇ ਨਹੀਂ ਰਹਿੰਦਾ ਜਿੰਨਾ ਰੋਸ ਵਿੱਚ ਚੇਤੇ ਰਹਿੰਦਾ। ਕਦੀ ਦੇਖਿਓ ਜਿਹਦੇ ਨਾਲ ਆਪਾਂ ਰੁੱਸੇ ਹੋਈਏ ਨਾ, ਵਾਰ ਵਾਰ ਉਹਦਾ ਜ਼ਿਕਰ ਕਰਾਂਗੇ, ਫਲਾਣੇ ਨੇ ਮੇਰੇ ਬਾਰੇ ਕੁਝ ਕਿਹਾ, ਉਹ ਮਿਲਿਆ ਸੀ। ਸੱਚ ਇਹ ਵੇ, ਰੋਸ ਵਿੱਚ ਵੀ ਪਿਆਰ ਏ। ਇਹੀ ਕਾਰਨ ਜਦੋਂ ਰੁੱਸੇ ਹੋਏ ਮਿਲਦੇ ਨੇ ਤੇ ਰੋ ਰੋ ਕੇ ਇੱਕ ਦੂਜੇ ਦੇ ਕੱਪੜੇ ਭੇਜ ਦਿੰਦੇ ਨੇ, ਕਿਉਂਕਿ ਰੋਸ ਵਿੱਚ ਵੀ ਪਿਆਰ ਲੁਕਿਆ ਹੋਇਆ ਹੈ। ਉਹ ਪਿਆਰਿਆ ਉਹਦਾ ਰੋਸ ਵੀ, ਤਾਂ ਹੀ ਕਿਹਾ ਜੇ ਗੁਰੂ ਝਿੜਕਾ ਤਾਂ ਮਿੱਠਾ ਲੱਗਾ, ਕਿਉਂਕਿ ਜੇ ਝਿੜਕਦਾ ਆਖਰ ਗੁਰੂ ਦਾ ਪਿਆਰ ਹੀ ਤੇ ਝਿੜਕਦਾ, ਪਿਆਰ ਤੋਂ ਬਿਨਾਂ ਕਿਹੜਾ ਝਿੜਕਦਾ ਜੇ? ਆਪਣਿਆਂ ਨੂੰ ਲੋਕ ਝਿੜਕਦੇ ਨੇ, ਸੜਕਾਂ ਦੇ ਕਿਨਾਰੇ ਨਸ਼ੇ ਪੀ ਕੇ ਬਗਾਨੇ ਬੈਠਿਆਂ ਨੂੰ ਕਿਹੜਾ ਝਿੜਕਦਾ ਦੇਖਿਆ? ਉਹ ਪਿਆਰ ਵੀ ਬੰਦੇ ਕਰ, ਬੰਦੇ ਤੂੰ ਬੰਦਗੀ, ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ ਤੇ ਮਹਾਂਪੁਰਖਾਂ ਨੇ ਤਾਂ ਮੰਗਿਆ ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਕਬੀਰ ਸਾਹਿਬ ਨੇ ਕਿਹਾ ਅੱਲਾ ਕੀ ਕਰ ਬੰਦਗੀ, ਕਬੀਰ ਅੱਲਾ ਕੀ ਕਰ ਬੰਦਗੀ, ਉਸ ਪਰਮਾਤਮਾ ਦੀ ਬੰਦਗੀ ਕਰ ਜਿਸ ਸਿਮਰਤ ਦੁੱਖ ਜਾਏ, ਦਿਲ ਮੈਂ ਸਾਈ ਪ੍ਰਗਟੈ ਬੁਝੈ ਬਲੰਤੀ ਨਾਹੇ, ਆ ਬਲਦੀ ਅੱਗ ਬੁਝ ਜਾਏਗੀ, ਬੰਦਗੀ ਕਰ। ਅਖੀਰ ਭਾਈ ਨੰਦ ਲਾਲ ਜੀ ਤੋਂ ਗੱਲ ਸ਼ੁਰੂ ਕੀਤੀ, ਉਹਨਾਂ ਕਿਹਾ ਹਵਾਏ ਬੰਦਗੀ ਅਵਰੁੱਧ ਦਰ ਵਜੂਦ ਮਰਾ। ਉਹ ਕਹਿੰਦੇ ਨੇ ਦੁਨੀਆਂ ਦੇ ਲੋਕੋ, ਜੇ ਵਡਿਆਈ ਚਾਹੁੰਦੇ ਹੋ ਤੇ ਫਿਰ ਬੰਦਗੀ ਦਾ ਪੱਲਾ ਪਕੜ ਲਓ। ਉਹਨਾਂ ਦਾ ਜ਼ਿੰਦਗੀ ਨਾਮੇ ਚ ਇਹ ਸ਼ੇਰ ਹੈ ਕਿ ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ, ਕਰ ਬੰਦੇ ਤੂੰ ਬੰਦਗੀ। ਜੇ ਤੂੰ ਬਜ਼ੁਰਗੀ ਚਾਹੁੰਦਾ, ਬਜ਼ੁਰਗੀ ਦਾ ਅਰਥ ਬੁਢੇਪਾ ਨਹੀਂ, ਵਡਿਆਈ ਚਾਹੁੰਦਾ, ਉੱਚਾ ਹੋਣਾ ਚਾਹੁੰਦਾ, ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ, ਜੇ ਬੰਦਗੀ ਨਾ ਕੀਤੀ ਵਰਨਾ ਆਖਰ ਮੇਕਸ਼ੀ ਸ਼ਰਮੰਦਗੀ। ਬੰਦਗੀ ਤੋਂ ਬਿਨਾਂ ਸ਼ਰਮੰਦਗੀ ਹੈ, ਸ਼ਰਮ ਕੁਨ। ਦੇਖੋ ਆਪਣੇ ਦਿਲ ਨੂੰ ਕਿਹਾ। ਵਾਹ ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਜੀ, ਉਹਨਾਂ ਨੂੰ ਨਮਸਕਾਰ, ਬੜੇ ਸਿੱਖ ਜੀਵਨ ਵਾਲੇ। ਹੁਣ ਭਾਵੇਂ ਸਿੱਖਾਂ ਦੀ ਗੱਲ ਕਰਦੇ ਹਾਂ ਨਾ, ਕਿਉਂਕਿ ਇਤਿਹਾਸ ਦੀ ਤਾਂ ਗੱਲ ਕੋਈ ਕਰਨ ਹੀ ਨਹੀਂ ਦਿੰਦਾ ਨਾ, ਤਤ ਬ੍ਰਹਮ ਗਿਆਨ ਹੀ ਛੱਡਦੇ ਨੇ ਸਾਰੇ, ਇੰਨਾ ਰੁੱਖਾਪਨ। ਸੱਚ ਇਵੇਂ ਮੈਂ ਹਰ ਥਾਂ ਬੇਨਤੀ ਕਰਨਾ, ਸਿੱਖੀ ਬਿਲਕੁਲ ਸੰਕੀਰਨ ਨਹੀਂ, ਸਿੱਖੀ ਦਾ ਦਾਇਰਾ ਬੜਾ ਵਿਸ਼ਾਲ ਹੈ, ਪਰ ਵਿਸ਼ਾਲ ਉਹਦੇ ਲਈ ਜਿਹੜਾ ਵਿਸ਼ਾਲ ਨਾਲ ਜੁੜੇਗਾ, ਜਿਹੜਾ ਸਿਰਫ ਆਪਣੇ ਘਰ ਤੱਕ ਸੀਮਤ ਏ, ਉਹਨੂੰ ਆਪਣੇ ਬੱਚੇ ਹੀ ਨਜ਼ਰ ਆਉਂਦੇ ਨੇ। ਜਿਹੜਾ ਇੱਕ ਪਿੰਡ ਤੋਂ ਦੂਜੇ ਪਿੰਡ ਚਲਾ ਜਾਏ, ਉਹਨੂੰ ਪਿੰਡ ਦੇ ਬੰਜੇ ਚੰਗੇ ਲੱਗਣ ਲੱਗ ਪੈਂਦੇ ਨੇ। ਜਿਹੜਾ ਪਿੰਡ ਤੋਂ ਅੱਗੇ ਜ਼ਿਲ੍ਹੇ ਚ ਨਿਕਲ ਜਾਏ, ਉਹਨੂੰ ਆਪਣੇ ਤਹਿਸੀਲ ਦੇ ਬੰਦੇ ਚੰਗੇ ਲੱਗਣ ਲੱਗ ਪੈਂਦੇ ਨੇ। ਜਿਹੜਾ ਇੱਕ ਸਟੇਟ ਤੋਂ ਅੱਗੇ ਨਿਕਲੇ, ਉਹਨੂੰ ਆਪਣੀ ਸਟੇਟ ਦੇ ਬੰਦੇ ਚੰਗੇ ਲੱਗਦੇ ਨੇ। ਜਿਹੜਾ ਇੱਕ ਮੁਲਕ ਤੋਂ ਦੂਜੇ ਚਲਾ ਜਾਏ, ਉੱਥੇ ਪਰਿਵਾਰ ਵਾਲੀ ਦੀਵਾਰ ਟੁੱਟ ਜਾਂਦੀ ਏ, ਇਹ ਤੇ ਕਹਿੰਦਾ ਮੇਰੇ ਆਪਣੇ ਮੁਲਕ ਦਾ ਹੈ, ਜਾਣੂ ਪਛਾਣੂ ਨਹੀਂ। ਸੱਚ ਇਵੇ ਕਿ ਜਦੋਂ ਕੋਈ ਸੱਚ ਖੰਡ ਦੀ ਤੱਕ ਰਸਾਈ ਬਣਾਉਂਦਾ ਨਾ ਰੱਬ ਤੱਕ, ਉਹ ਫਿਰ ਇਹ ਨਹੀਂ ਕਹਿੰਦਾ ਬਗਾਨਾ, ਇਹ ਕਹਿੰਦਾ ਇਹ ਤਾਂ ਆਪਣਾ ਭਰਾ ਹੈ, ਆਪਣੇ ਮਾਤ ਲੋਕ ਦਾ ਹੀ ਹੈ। ਵਿਸ਼ਾਲ ਹੋਵੇਗਾ ਤਾਂ ਵਿਸ਼ਾਲਤਾ ਆਵੇ। ਉਹਨਾਂ ਕਿਹਾ ਜੇ ਬੰਦਗੀ ਕਰੇਗਾ ਬਜ਼ੁਰਗੀ ਮਿਲੇਗੀ। ਤੇ ਨਾਲ ਕਹਿੰਦੇ ਨੇ ਉਹ ਪੱਥਰ ਹੋਏ ਮਨਾ, ਸ਼ਬਦ ਆਪਣੇ ਨਹੀਂ ਵਰਤੇ, ਉਹ ਸੰਗ ਹੋਏ ਮਨਾ, ਹੁਣ ਤਾਂ ਸ਼ਰਮ ਕਰ ਲੈ, ਕਿੰਨੀ ਉਮਰ ਲੰਘ ਗਈ, ਹੁਣ ਬੰਦਗੀ ਕਰ। ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ, ਵਰਨਾ ਆਖਰ ਮੇਸ਼ਕਸ਼ੀ ਸ਼ਰਮੰਦਗੀ। ਸ਼ਰਮ ਕੁਨ, ਹਾਂ ਸ਼ਰਮ ਕੁਨ, ਹਾਂ ਸ਼ਰਮ ਕੁਨ, ਈ ਦਿਲੇ ਚੂ ਸੰਗ। ਉਹ ਜਿਹੜਾ ਪੱਥਰ ਬਣ ਗਿਆ ਇਹਨੂੰ ਪਗਲਾ ਕਿਤੇ, ਈ ਦਿਲੇ ਚੂ ਸੰਗ, ਖੁਦਰਾ ਨਰਮ ਕਰ, ਇਹਨੂੰ ਨਰਮ ਕਰ ਥੋੜਾ ਜਿਹਾ। ਦੌਲਤੇ ਜਵੈਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ, ਕੁਨ ਬੰਦਗੀ, ਬੰਦਗੀ ਵਰਗੀ ਦੌਲਤ ਕੋਈ ਨਹੀਂ। ਅਖੀਰ ਮੈਂ ਬੇਨਤੀ ਸਮਾਪਤੀ ਕਰਾਂ, ਜਿਸ ਕੋਲ ਬੰਦਗੀ ਦਾ ਚੋਲਾ ਆ ਜਾਏ, ਚੰਦਰਮਾ ਤੋਂ ਲੈ ਕੇ ਸਮੁੰਦਰ ਦੀ ਡੂੰਘਾਈ ਤੱਕ ਹਰ ਸ਼ਕਤੀ ਉਹਦੇ ਸਾਹਮਣੇ ਖਲੋ ਜਾਂਦੀ ਹੈ। ਸਤਿਗੁਰੂ ਦੇ ਬਚਨ ਨੇ ਪਿਆਰੇ ਸਿੱਖ ਦੇ, ਹਜ਼ੂਰ ਦੇ ਪਿਆਰੇ ਸਿੱਖ ਦੇ, ਕਹਿਣ ਲੱਗੇ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਬੰਦਗੀ ਸਾਹਮਣੇ ਸ਼ਾਹੀਆਂ ਦੀਆਂ, ਬਾਦਸ਼ਾਹਾਂ ਦੇ ਸਰੋਪੇ ਵੀ ਕੁਝ ਨਹੀਂ। ਆ ਜਿਹੜੀਆਂ ਡਿਗਰੀਆਂ ਨੇ ਨਾ, ਹੁਣ ਜਿਵੇਂ ਕਈ ਬੰਦੇ ਲਾ ਲੈਂਦੇ ਨੇ ਨਾ, ਆਪਣੇ ਵਿੱਚ ਵੀ ਬੜਾ ਚੱਲਿਆ ਗੋਲਡ ਮੈਡਲਿਸਟ, ਫਲਾਣੇ ਨੂੰ ਗੋਲਡ ਮਿਲਿਆ, ਇਹਨੂੰ ਸਾਰਿਆਂ ਲਿਖ ਕੇ ਦੇ ਦਿੱਤਾ, ਇਹਨੇ ਸਿੱਖੀ ਦੀ PhD ਕਰ ਲਈ, ਇਹ ਸੰਦੂਕਾਂ ਚ ਗੱਲ ਜਾਣੀ ਹੈ, ਚੱਲਣਾ ਤੇ ਅੱਗੇ ਜੀਵਨ ਹੈ, ਬੰਦਗੀ ਚੱਲਣੀ ਹੈ, ਅੱਗੇ ਜ਼ਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਉਹ ਕਹਿੰਦੇ ਨੇ ਅਸੀਂ ਤਾਂ ਜਾਣਦੀ ਕੋਈ ਨਹੀਂ, ਜਿਹੜੇ ਤੂੰ ਕਾਗਜ਼ ਚੁੱਕੀ ਫਿਰਨਾ ਉਹ ਨਵੇਂ ਨੇ। ਮਹਾਰਾਜ ਜੀ ਨੇ ਕਿਹਾ ਕਿ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤੇ ਅਜ਼ਮਾਹਾ ਕਿ ਮਾਹੀ ਤਰਾਸਤ। ਜਿਹਦੇ ਕੋਲ ਬੰਦਗੀ ਦਾ ਚੋਲਾ ਹੈ, ਉਹਦੇ ਤੋਂ ਅਸਮਾਨ ਤੋਂ ਲੈ ਕੇ ਸਮੁੰਦਰ ਦੀ ਗਹਿਰਾਈ ਤੱਕ ਹਰ ਚੀਜ਼ ਉਹਦੀ ਗੁਲਾਮ ਹੈ। ਬੰਦਗੀ ਕਰਨ ਵਾਲਿਆਂ ਦੇ ਅਸਥਾਨ ਤੇ ਬੈਠੇ ਹਾਂ, ਬੰਦਗੀ ਕਰਨ ਵਾਲਿਆਂ ਦੀ ਯਾਦ ਵੀ ਜੁੜੇ ਬੈਠੇ ਹਾਂ, ਤੇ ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ ਆਪ ਸੰਗਤ ਰੂਪ ਵਿੱਚ ਬੈਠੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰੋ, ਇਹਨਾਂ ਸਵਾਸਾਂ ਨੂੰ ਸੰਭਾਲਣ ਦੀ ਜਾਚ ਦੇ ਦਿਓ। ਕਿਉਂਕਿ ਗੁਰੂ ਰਾਮਦਾਸ ਜੀ ਨੇ ਕਿਹਾ ਮੈਨੂੰ ਤੇ ਚੰਗਾ ਹੀ ਉਹ ਲੱਗਦਾ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਸਨਮਾਨਯੋਗ ਬਾਬਾ ਸਤਨਾਮ ਸਿੰਘ ਜੀ, ਇਹਨਾਂ ਦੀ ਸਿਫਤ ਕੋਈ ਨਹੀਂ, ਸਤਿਗੁਰੂ ਗੁਰੂ ਰਾਮਦਾਸ ਆਪਣੇ ਦਰ ਤੇ ਬੁਲਾਇਆ, ਵੱਡੇ ਭਾਗ ਨੇ ਮਹਾਰਾਜ ਮਿਹਰ ਕਰਨ। ਬਾਬਾ ਪ੍ਰਿਤਪਾਲ ਸਿੰਘ, ਬਾਬਾ ਅਜੀਤ ਸਿੰਘ, ਜਿਤਨੇ ਗੁਰਮੁਖ ਪਿਆਰੇ ਸਤ ਸੰਗੀ ਉਹ ਸਭ ਦਾ ਧੰਨਵਾਦ। ਅਖੀਰ ਤੇ ਮੈਂ ਭਾਈ ਗੱਜਣ ਸਿੰਘ, ਉਹ ਇੰਗਲੈਂਡ ਵਿੱਚ ਰੇਡੀਓ ਲਾ ਕੇ ਬੈਠੇ ਨੇ, ਉਹ ਸਾਰੀ ਕਥਾ ਉੱਥੇ ਸਰਵਣ ਕਰਾਈ ਪੂਰੇ ਯੂਰਪ ਵਿੱਚ ਉਹਨਾਂ ਨੇ, ਰਾਜ਼ ਐਫ ਐਮ ਰੇਡੀਓ, ਉਹਨਾਂ ਦਾ ਧੰਨਵਾਦ ਜੀ, ਕਿਉਂਕਿ ਉਹਨਾਂ ਨੇ ਸਾਰਾ ਇਹ ਸਮਾਗਮ ਅੱਜ ਦਾ ਉੱਥੇ ਸਰਵਣ ਕਰਾਇਆ ਹੈ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਹਾਂਜੀ, ਬਾਬਾ ਪ੍ਰਿਤਪਾਲ ਸਿੰਘ ਜੀ, ਇਹਨਾਂ ਦਾ ਧੰਨਵਾਦ ਜੀ, ਬਾਬਾ ਜੀ ਸਾਰਿਆਂ ਦਾ, ਸੰਤ ਸਭਾ ਜੈਕਾਰੋ, ਮਾਲਕ ਮਿਹਰ ਕਰੇ ਜੀ, ਸਤਿਗੁਰੂ ਬਖਸ਼ਿਸ਼ ਕਰੇ, ਆਪ ਸਭ ਦਾ ਧੰਨਵਾਦ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਕਿਉਂਕਿ ਦਾਸ ਨੇ ਸੁਬਾਹ ਦੋ ਦੀਵਾਨਾਂ ਦੀ ਹਾਜ਼ਰੀ ਭਰਨੀ, ਇਹਨਾਂ ਆਪਣਾ ਵਕਤ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।